एक समय श्री सतगुरु दे खुशियां पूरा आनंद ऊपर बिराजे दम दम जैसे सस रव चंद।
वाहेगुरु जी का खालसा,
वाहेगुरु जी की फतेह।
परम सत्कार योग सन्मान योग गुरु का खास रूप गुरु खालसा साध संगत सतगुरु गरीब नवाज पतत पावन भगत वछल कृपा निदान धन धन श्री गुरु ग्रंथ साहिब जी महाराज जी दे पवित्र और पावन चरण कमला अंदर संध्या वेले दे दवाना विच हाजरियां भर के अपने जीवन दियां घड़ियां गुरु लेखे ला के सफला और सकारथा कर रहे। अवर काज तेरा किता ना काम मिल साध संगत भज केवल नाम। सत संगत विच जुड़ के निरंकार दे नाम दा भजन करना यही साड़ी जिंदगी दा मुख मकसद ते प्रयोजन है। एदे तो इलावा होर जितने भी काम ने वो साड़े परमार्थ दे रस्ते ते साड़े काम नहीं होने। परमार्थ दे मार्ग ते इको रस्ता काम आना है, इको कर्म काम आना है, वह साध संगत विच परमेश्वर दा भजन कीता होया। श्री गुर पंथ प्रकाश दी लड़ीवार कथा आप जी सरवण कर रहे हो। भाई साहब भाई रतन सिंह जी जिन्हां ने बाबा गुलाब राय जी दे कुछ प्रसंग जो उन्होंने उस वेले दे बाबा गुलाब राय जी दे समकाली मसंद सुलखणे मसंद दे पोतरे कोलों सुने ने। भाई साहब दे कोले सारी कथा सीने बसीने पहुंची है। उन्हां नूं इह सारा कुछ लभण वास्ते बाहर नहीं जाना पिया, परिवार विचों ही सारा कुछ मिल गया। तो भाई साहब जी ने गुलाब राय दा सारा प्रसंग दस्या कि 18 जी सन गुलाब राय दे, पर एक भी पिछे बचिया नहीं, उहदी अंश वंश नहीं रही। उहदा कारण सी कि नौवें पातशाह दे स्थान ते सेवा करन वाले बाबा गुरबख्श जी नाम दे उदासी साधु उहनां दे नाल गुलाब राय दा झगड़ा होया। विवाद इन्ना ज्यादा वध गया कि अपने पुत्रां नूं कह के बाबा गुरबख्श जी नूं मार पवाई, उहनां दे केस पुट्टे, जटावां पुट्टियां। तां बाबे गुरबख्श ने जवाब दिता, तेरी अंश ही ना रहे, तेरा वंश खत्म हो जाए। तो ये बचन उस साधु दे पूरे होए ते 18 दे 18 जी गुलाब राय दे परिवार दे समाप्त हो गए। उन्हां चो कईयां दी शादी होई सी, कई कुवारे सन जिन्हां दी शादी होई उन्हां दी भी अगों अंश ना वधी। तो इस प्रकार दे नाल गुलाब राय दा सारा कुछ खत्म हो गया। हुण जिहड़े सोढ़ी परिवार आनंदपुर साहिब च जां कीर्तपुर साहिब च ने, उह सोढ़ी बाबा श्याम चंद जी जो गुलाब राय दे भरा सन, बाबे सूरजमल दे पुत्तर सन, उन्हां दी अंश वंश विचों हुण जिहड़े सोढ़ी परिवार ने उह नजर आउंदे ने, सोढ़ियां दे घर ने। तो इह कथा भाई साहिब जी ने सुनाई है। भाई साहब जी तक एक इतिहासक वाकयात होर पहुंचया, आनंदपुर साहब दे नाल ही संबंधित है। एक सिख दा प्रसंग उथों दे किसी सिंह ने भाई रतन सिंह जी नूं सुनाया ते भाई साहब जी ने वह प्रसंग इत्थे कथा विच अंकित कीता है। आओ अज दे उस प्रसंग की कथा मन बिरतियां एकागर करके सरवण करिए। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼
ਗੁਰੂ
ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਦੋਹਰਾ ਇੱਕ ਸਮੇਂ ਸ੍ਰੀ ਸਤਿਗੁਰੂ ਦੇ ਖੁਸ਼ੀਆਂ ਪੁਰ ਆਨੰਦ
ਇੱਕ ਸਮੇਂ ਦਾ ਵਚਨ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਸਨ ਤੇ ਆਨੰਦਪੁਰ ਸਾਹਿਬ ਵਿਖੇ ਗੁਰਤਾ ਗੱਦੀ ਤੇ ਸਾਹਿਬ ਜੀ ਬੈਠੇ ਨੇ ਬੇਅੰਤ ਮਾਈ ਭਾਈ ਗੁਰੂ ਕੇ ਸਿੱਖ ਆ ਕੇ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ ਦੂਰੋਂ ਦਰੇਡਿਓ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰੀਆਂ ਭਰ ਰਹੀਆਂ ਕੋਈ ਕਾਬਲ ਤੋਂ ਆਇਆ ਕੋਈ ਕੰਧਾਰ ਤੋਂ ਆਇਆ ਕੋਈ ਅਫਗਾਨਿਸਤਾਨ ਤੋਂ ਆਇਆ ਕੋਈ ਈਰਾਨ ਤੋਂ ਆਇਆ ਕੋਈ ਇਰਾਕ ਤੋਂ ਆਇਆ ਹੈ ਕੋਈ ਬਲਕ ਬੁਖਾਰੇ ਤੋਂ ਆਇਆ ਹੈ ਕੋਈ ਮੁਲਤਾਨ ਤੋਂ ਕੋਈ ਧੰਨੀ ਖੇਪ ਤੋਂ ਕੋਈ ਪੱਖਰ ਸੱਖਰ ਦੇ ਇਲਾਕੇ ਤੋਂ ਏਦਾਂ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਨੇ ਔਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਮਹਾਰਾਜ ਉਨ੍ਹਾਂ ਸਾਰਿਆਂ ਸਿੱਖਾਂ ਤੇ ਸਾਰੀਆਂ ਸੰਗਤਾਂ ਤੇ ਆਪਣੀਆਂ ਖੁਸ਼ੀਆਂ ਵਰਤਾ ਰਹੇ ਹਨ
ਉਪਰ ਬਿਰਾਜੈ ਦਮਦਮਾ ਜੈਸੀ ਸਸ ਰਵ ਚੰਦ
ਆਨੰਦਪੁਰ ਸਾਹਿਬ ਵਿਖੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਮਦਮਾ ਮਹਾਰਾਜ ਜੀ ਜਿੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਜਿੱਥੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਿਉਰਾ ਹੈ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉੱਚਾ ਦਮਦਮਾ ਆਸਣ ਬਣਿਆ ਹੋਇਆ ਉਹਦੇ ਤੇ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜ ਰਹੇ ਨੇ ਇਸ ਤਰ੍ਹਾਂ ਬਿਰਾਜ ਰਹੇ ਨੇ ਜੈਸੇ ਚੰਦਰਮਾ ਪੂਰਨਮਾਸ਼ੀ ਦੀ ਰਾਤ ਨੂੰ ਆਕਾਸ਼ ਵਿਚ ਬਿਰਾਜਮਾਨ ਹੁੰਦਾ ਜੈਸੇ ਆਕਾਸ਼ ਵਿਚ ਸੂਰਜ ਬਿਰਾਜਮਾਨ ਹੁੰਦਾ ਚੰਦਰਮਾ ਤੇ ਸੂਰਜ ਦੇ ਸਮਾਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਪ੍ਰਕਾਸ਼ ਕਰ ਰਹੇ ਨੇ ਬਿਰਾਜਮਾਨ ਹਨ
ਤੋ ਇੱਕ ਸਿੱਖ ਨੇ ਉੱਠ ਹੱਥ ਜੋੜੇ
ਇਹਨੇ ਨੂੰ ਇੱਕ ਸਿੱਖ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ ਸੰਗਤਾਂ ਬੇਨਤ ਆ ਰਹੀਆਂ ਨੇ ਇੱਕ ਗਰੀਬ ਸਿੱਖ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਇਹਨੇ ਮੱਥਾ ਟੇਕਿਆ ਔਰ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕਰਦਿਆਂ ਕਹਿਣ ਲੱਗਾ
ਐ ਮੋਏ ਘਰ ਪੱਕਣ ਕੀ ਲੋੜ ਹੈ
ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਗਰੀਬ ਸਿੱਖ ਹਾਂ ਤੇ ਮਹਾਰਾਜ ਜੀ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਕੱਖਾਂ ਦੀ ਕੁੱਲੀ ਚ ਰਹਿਣਾ ਇੱਕ ਛੋਟਾ ਜਿਹਾ ਘਰ ਹੈ ਕੱਖਾਂ ਦਾ ਕੱਚਾ ਘਰ ਬਣਿਆ ਹੋਇਆ ਤੇ ਮੇਰੀ ਇੱਛਾ ਹੈ ਕਿ ਮੇਰਾ ਮਕਾਨ ਪੱਕਾ ਬਣ ਜਾਏ ਸਿੱਖ ਨੇ ਜੋ ਮੰਗਣਾ ਗੁਰੂ ਦੇ ਕੋਲੋਂ ਹੀ ਮੰਗਣਾ ਨਾ ਜੇ ਕੋਈ ਦੁਨਿਆਵੀ ਪਦਾਰਥ ਵੀ ਮੰਗਣਾ ਤਾਂ ਵੀ ਸਤਿਗੁਰਾਂ ਨੂੰ ਹੀ ਬੇਨਤੀ ਕਰਨੀ ਜੇ ਅਧਿਆਤਮਕ ਜਗਤ ਦੀ ਕੋਈ ਖੇਡ ਦੀ ਗੱਲ ਮੰਗਣੀ ਹੈ ਤਾਂ ਵੀ ਸਤਿਗੁਰਾਂ ਨੂੰ ਬੇਨਤੀ ਕਰਨੀ ਤੇ ਦੁਨਿਆਵੀ ਪਦਾਰਥ ਮੰਗਣੇ ਨੇ ਤਾਂ ਵੀ ਸਤਿਗੁਰਾਂ ਕੋਲੋਂ ਹੀ ਮੰਗਣਾ ਨਾ ਤਾਣ ਮੰਗੋ ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦਿਓ ਸਭ ਕੁਝ ਸਤਿਗੁਰਾਂ ਕੋਲੋਂ ਹੀ ਮੰਗਣਾ ਹੋਰ ਅਸੀਂ ਜਾਣਾ ਵੀ ਕਿੱਥੇ ਸਾਹਿਬ ਤੋਂ ਬਿਨਾਂ ਸਾਡਾ ਹੈ ਹੀ ਕੌਣ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਇੱਛਾ ਹੈ ਕਿ ਮੇਰਾ ਘਰ ਪੱਕਾ ਹੋ ਜਾਏ ਮੇਰਾ ਘਰ ਪੱਕਾ ਹੋਣ ਦੀ ਲੋੜ ਹੈ ਕਿਉਂਕਿ ਕੱਚਾ ਘਰ ਹੈ ਮਹਾਰਾਜ ਸੱਚੇ ਪਾਤਸ਼ਾਹ ਹਨੇਰੀ ਆਵੇ ਮੀਂਹ ਆਵੇ ਝੱਖੜ ਆਵੇ ਤਾਂ ਵੀ ਸਾਨੂੰ ਸਮੱਸਿਆ ਰਹਿੰਦੀ ਹੈ ਵੀ ਕਿਤੇ ਉੱਡ ਨਾ ਜਾਵੇ ਕੱਖਾਂ ਦੀ ਕੁੱਲੀ ਮਹਾਰਾਜ ਸੱਚੇ ਪਾਤਸ਼ਾਹ ਏਦਾਂ ਡਰ ਬਣਿਆ ਰਹਿੰਦਾ ਹੈ ਤੇ ਮੇਰੀ ਇੱਛਾ ਹੈ ਮੇਰਾ ਮਕਾਨ ਪੱਕਾ ਬਣ ਜਾਵੇ
ਫੂਸ ਪੱਲਣ ਮਲਹਮ ਆਰੈਤ
ਮਹਾਰਾਜ ਫੂਸ ਤੇ ਪੱਲਰ ਘਾਹ ਦੇ ਜਿਹੜੇ ਤ੍ਰਿਣ ਆਦਿਕ ਨੇ ਉਹਨੂੰ ਜੋੜ ਕੇ ਮਹਾਰਾਜ ਜੀ ਇੱਕ ਕੱਚਾ ਜਿਹਾ ਕੋਠਾ ਬਣਾਇਆ ਹੋਇਆ ਇਹ ਨੀ ਪਤਾ ਵੀ ਕਦੋਂ ਹਨੇਰੀ ਨਾਲ ਉੱਡ ਜਾਏ ਇਹ ਨੀ ਪਤਾ ਵੀ ਕਿਹੜੇ ਵੇਲੇ ਉਹਨੂੰ ਅੱਗ ਲੱਗ ਜਾਏ ਤੇ ਉਹ ਸੜ ਕੇ ਸਵਾਹ ਹੋ ਜਾਏ ਮਹਾਰਾਜ ਏਦਾਂ ਦਾ ਇੱਕ ਘਾਹ ਫੂਸ ਦਾ ਬਣਿਆ ਹੋਇਆ ਮੇਰਾ ਇੱਕ ਛੋਟਾ ਜਿਹਾ ਕਮਰਾ ਹੈ ਜਿਹਦੇ ਵਿਚ ਮਹਾਰਾਜ ਜੀ ਮੈਂ ਰਹਿ ਰਿਹਾ
ਬਹੁ ਹਮਰੀ ਘਰ ਪੱਕੇ ਚਹਿਤ
ਮਹਾਰਾਜ ਮੈਂ ਤਾਂ ਸੌਖਾ ਸਮਾਂ ਪਾਸ ਕਰ ਲਿਆ ਮਹਾਰਾਜ ਮੇਰਾ ਅੱਗੇ ਇੱਕ ਲੜਕਾ ਸੀ ਉਹ ਮੈਂ ਲੜਕਾ ਵਿਆਹ ਕੇ ਲਿਆਂਦਾ ਤੇ ਮੇਰੀ ਬਹੂ ਆਈ ਹੈ ਘਰ ਦੇ ਵਿਚ ਨੌਂ ਰਾਣੀ ਆਈ ਹੈ ਤੇ ਮੇਰੀ ਜਿਹੜੀ ਉਹ ਨੂੰਹ ਰਾਣੀ ਹੈ ਉਹ ਪਿੱਛੇ ਪੱਕੇ ਮਕਾਨ ਚ ਰਹਿੰਦੀ ਰਹੀ ਹੈ ਹੁਣ ਇੱਥੇ ਸਾਡੇ ਘਰ ਆ ਕੇ ਉਹਨੂੰ ਕੱਚੇ ਮਕਾਨ ਚ ਰਹਿਣਾ ਪੈ ਰਿਹਾ। ਹੁਣ ਉਹ ਜਿੱਦ ਕਰਦੀ ਆ ਵੀ ਮਕਾਨ ਪੱਕਾ ਬਣਾਓ। ਮਹਾਰਾਜ ਸੱਚੇ ਪਾਤਸ਼ਾਹ ਹੁਣ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਕਿ ਮੈਂ ਮਕਾਨ ਪੱਕਾ ਬਣਾ ਸਕਾਂ, ਮੇਰੇ ਕੋਲ ਇੰਨੀ ਤਾਕਤ ਨਹੀਂ, ਪਰ ਮੇਰੀ ਉਹ ਜਿਹੜੀ ਨੂੰਹ ਆ ਉਹਨੇ ਜਿੱਦ ਕੀਤੀ ਹੋਈ ਆ ਵੀ ਮੈਂ ਪੱਕੇ ਮਕਾਨ ਚ ਰਹਿਣਾ। ਮੈਂ ਤਾਂ ਪਿੱਛੇ ਆਪਣੇ ਪੇਕਿਆਂ ਦੇ ਪੱਕਿਆਂ ਮਕਾਨਾਂ ਚ ਰਹਿੰਦੀ ਰਹੀ ਆ, ਇੱਥੇ ਆ ਮੈਨੂੰ ਘਾਸ ਫੂਸ ਦੀ ਬਣੀ ਹੋਈ ਛੱਪਰੀ ਚ ਰਹਿਣਾ ਪੈ ਰਿਹਾ, ਮੈਂ ਨੀ ਇੱਥੇ ਰਹਿਣਾ। ਮਹਾਰਾਜ ਇਸ ਤਰ੍ਹਾਂ ਜਿਹੜੀ ਉਹ ਮੇਰੀ ਨੂੰਹ ਹੈ ਏਦਾਂ ਦੇ ਮੈਨੂੰ ਬਚਨ ਕਰਦੀ ਹੈ।
ਤੋ ਸਤਿਗੁਰ ਉਸ ਹੱਥ ਫੁਰਮਾਇਓ, ਫੂਸ ਪਲਰ ਦਿਓ ਅਗਨ ਲਗਾਇਓ।
ਇਹ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹੱਸ ਪਏ ਤੇ ਮੁਸਕਰਾ ਕੇ ਗਰੀਬਨ ਆਵਾਜ਼ ਕਹਿੰਦੇ, ਅੱਛਾ ਜਿਹੜਾ ਤੇਰਾ ਘਾਸ ਫੂਸ ਦਾ ਬਣਿਆ ਹੋਇਆ ਮਕਾਨ ਹੈ, ਏਦਾਂ ਕਰ ਵੀ ਉਹਨੂੰ ਜਾ ਕੇ ਅੱਗ ਲਾ ਕੇ ਫੂਕ ਦੇ, ਉਹਨੂੰ ਅੱਗ ਲਾ ਕੇ ਸਾੜ ਦੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ।
ਸੁਣਤ ਸਿੱਖ ਘਰ ਕੋਟ ਧਾਇਆ।
ਦੇਖੋ ਖਾਲਸਾ ਜੀ, ਸਿੱਖ ਦੇ ਅੰਦਰ ਗੁਰੂ ਦਾ ਬਚਨ ਮੰਨਣ ਦੀ ਕਿਹੋ ਜਿਹੀ ਬਿਰਤੀ ਹੈ। ਅੱਜ ਦਾ ਕੋਈ ਸਿੱਖ ਹੁੰਦਾ ਤੇ ਉਹਨੇ ਕਹਿਣਾ, ਮਹਾਰਾਜ ਪਹਿਲਾਂ ਪੱਕੇ ਮਕਾਨ ਵਾਸਤੇ ਮਾਇਆ ਦਾ ਪ੍ਰਬੰਧ ਕਰ ਦਿਓ ਤਾਂ ਹੀ ਉਹ ਢਾਵਾਂਗਾ, ਵੀ ਪੱਕਾ ਵੀ ਨਾ ਬਣੇ ਤੇ ਕੱਚਾ ਵੀ ਗਵਾ ਬੈਠਾ। ਪਰ ਉਹ ਸਿੱਖ ਨੇ ਅੱਗੋਂ ਕੋਈ ਹੀਲ ਹੁਜਤ ਨਹੀਂ ਕੀਤੀ, ਉਹਨੇ ਕੋਈ ਅੱਗੋਂ ਕੋਈ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਜਵਾਬ ਨਹੀਂ ਦਿੱਤਾ, ਮਹਾਰਾਜ ਇਹ ਕਿਉਂ ਕਰਾਂ, ਕਿਉਂਕਿ ਸਿੱਖ ਦਾ ਮਤਲਬ ਹੀ ਨਹੀਂ ਕਿ ਗੁਰੂ ਦੇ ਕੀਤੇ ਹੋਏ ਬਚਨ ਨੂੰ ਮੋੜ ਕੇ ਆਖੇ ਕਿ ਮੈਂ ਨਹੀਂ ਕਰਦਾ। ਸਿੱਖ ਦਾ ਕਰਮ ਹੈ ਗੁਰ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਕਹਿ ਦਿੱਤਾ ਸਿੱਖ ਨੇ ਸੱਤ ਬਚਨ ਕਰਕੇ ਉਸ ਬਚਨ ਦੀ ਕਮਾਈ ਕਰਨੀ ਹੈ। ਇਹਨੂੰ ਕਹਿੰਦੇ ਨੇ ਮੰਨਣ ਦੀ ਬਿਰਤੀ। ਇਹ ਮੰਨਣ ਦੀ ਗੱਤਵਾਰੀ ਜਿਹੜੀ ਮਹਾਰਾਜ ਜੀ ਨੇ ਪੌੜੀ ਉਚਾਰੀ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਨੇ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਮੰਨਣ ਦੀ ਅਵਸਥਾ ਦੀ ਗੱਲ ਹੋ ਰਹੀ ਹੈ। ਸੁਣਨ ਵਾਲੇ ਤਾਂ ਬੜੇ ਹੁੰਦੇ ਨੇ, ਮੰਨਣ ਵਾਲੇ ਵਿਰਲੇ ਹੁੰਦੇ ਨੇ। ਤੋ ਇਹ ਸਿੱਖ ਨੇ ਅੱਗੋਂ ਕੋਈ ਹੀਲ ਉੱਜਤ ਨਹੀਂ ਕੀਤੀ। ਜੋ ਬਚਨ ਗੁਰੂ ਕਲਗੀਧਰ ਨੇ ਕਿਹਾ ਕਿ ਜਾ ਕੇ ਸਾੜ ਦੇ ਆਪਣੀ ਉਹ ਝੁੱਗੀ ਜਿਹੜੀ ਬਣੀ ਹੋਈ ਹੈ ਘਾਸ ਫੂਸ ਦੀ, ਤੇ ਸਿੱਖ ਉਸੇ ਵੇਲੇ ਸੱਤ ਬਚਨ ਕਹਿ ਕੇ ਮਹਾਰਾਜ ਜੀ ਦੇ ਚਰਨਾਂ ਚੋਂ ਉੱਠ ਕੇ ਗਿਆ।
ਲੋਕ ਗਵਾਂਢਣ ਆਖ ਸੁਣਾਇਆ।
ਇਹਨੇ ਜਾ ਕੇ ਆਪਣੇ ਗਵਾਂਢੀ ਲੋਕਾਂ ਨੂੰ ਕਹਿ ਦਿੱਤਾ ਵੀ ਸੱਜਣੋ, ਮੈਂ ਆਪਣਾ ਘਰ ਸਾੜਨ ਲੱਗਾ, ਵੀ ਨੇੜੇ ਤੇੜੇ ਤੁਹਾਡੇ ਵੀ ਘਰ ਨੇ ਤੇ ਤੁਸੀਂ ਆਪਣਾ ਬਚਾਅ ਕਰਕੇ ਰੱਖਿਆ ਜੇ। ਪਹਿਲਾਂ ਤੁਹਾਨੂੰ ਦੱਸ ਦੇ ਵੀ ਮੈਂ ਆਪਣਾ ਘਰ ਸਾੜਨ ਲੱਗਾ, ਜਲਾਣ ਲੱਗਾ, ਪਰ ਤੁਸੀਂ ਆਪਣਾ ਹਿਸਾਬ ਕਿਤਾਬ ਸਾਂਭ ਕੇ ਰੱਖਿਓ ਜੇ, ਵੀ ਕਿਤੇ ਤੁਸੀਂ ਆਖੋ ਵੀ ਸਾਨੂੰ ਦੱਸਿਆ ਨਹੀਂ। ਤੇ ਇਸ ਤਰ੍ਹਾਂ ਇਹਨੇ ਸਾਰੇ ਲੋਕਾਂ ਨੂੰ, ਆਂਢੀਆਂ ਗੁਆਂਢੀਆਂ ਨੂੰ ਬੋਲ ਕੇ ਸੁਣਾ ਦਿੱਤਾ।
ਫੋਟ ਫੋਟ ਉਸ ਲੋਕਨ ਕਹਿਓ, ਆਪਣੋ ਘਰ ਕਿਮ ਫੋਕਨ ਡਿਓ।
ਉਹਨਾਂ ਲੋਕਾਂ ਨੇ ਆਖਿਆ, ਉਹ ਧਿਕਾਰ ਹੈ ਤੇਰੇ ਤੇ, ਧਿਕਾਰ ਹੈ, ਇਹਨੂੰ ਲਾਹਨਤਾਂ ਪਾਉਣ ਲੱਗ ਪਏ ਲੋਕ, ਧਿਕਾਰਾਂ ਪਾਉਣ ਲੱਗ ਪਏ ਵੀ ਤੂੰ ਆਪਣਾ ਘਰ ਵਸਾਉਣ ਦੀ ਬਜਾਏ ਉਹਨੂੰ ਸਾੜਨ ਲੱਗਾ, ਇਹ ਕਿੱਦਾਂ ਦੀ ਅਕਲ ਤੈਨੂੰ, ਇਹ ਮਤ ਕਿਹਨੇ ਦੇ ਦਿੱਤੀ ਹੈ, ਕਿੱਦਾਂ ਦੀ ਅਕਲ ਤੂੰ ਧਾਰਨ ਕਰ ਲਈ ਹੈ, ਧਿਕਾਰ ਹੈ ਤੇਰੇ ਤੇ ਕਿ ਤੂੰ ਆਪਣਾ ਘਰ ਸਾੜਨ ਲੱਗਾ, ਫੂਕਣ ਲੱਗਾ, ਇਹ ਕਿਉਂ ਕਰਨ ਲੱਗਾ।
ਸਭ ਸਿੱਖ ਨੇ ਸਭ ਬਾਤ ਜਤਾਈ।
ਸਿੱਖ ਨੇ ਉਹਨਾਂ ਗੁਆਂਢੀਆਂ ਨੂੰ ਜਵਾਬ ਦਿੱਤਾ, ਉਹਨਾਂ ਨੂੰ ਦੱਸਿਆ,
ਹਮਰੇ ਗੁਰ ਇਮ ਦਿਓ ਫੁਰਮਾਈ।
ਕਹਿਣ ਲੱਗੇ ਵੀ ਮੇਰੇ ਗੁਰੂ ਨੇ ਮੈਨੂੰ ਕਿਹਾ ਵੀ ਆਪਣਾ ਘਰ ਸਾੜ ਦੇ, ਮੇਰੇ ਗੁਰਦੇਵ ਨੇ ਮੈਨੂੰ ਹੁਕਮ ਕੀਤਾ ਕਿ ਆਪਣਾ ਘਰ ਸਾੜ ਕੇ ਸਵਾਹ ਕਰ ਦੇ।
ਮੋਏ ਘਰ ਕੱਚਿਓ ਪੱਕੇ ਹੋਏ ਆਵਾਂ।
ਜੇ ਮੈਂ ਸਤਿਗੁਰਾਂ ਦਾ ਬਚਨ ਮੰਨ ਕੇ ਆਪਣਾ ਇਹ ਘਰ ਸਾੜ ਦਿਆਂਗਾ ਨਾ, ਤੇ ਫਿਰ ਇਸ ਕੱਚੇ ਤੋਂ ਮੇਰਾ ਮਕਾਨ ਪੱਕਾ ਬਣ ਜਾਏਗਾ, ਕੱਚੇ ਤੋਂ ਮੇਰਾ ਮਕਾਨ ਪੱਕਾ ਹੋ ਜਾਵੇਗਾ।
ਹਮ ਤੇ ਅਬ ਹੀ ਅਗਨ ਲਗਾਵਾਂ।
ਇਸ ਕਰਕੇ ਮੈਂ ਤਾਂ ਹੁਣੇ ਹੀ ਅੱਗ ਲਾਉਣ ਲੱਗਾ, ਹੁਣੇ ਹੀ ਅੱਗ ਲਾ ਕੇ ਇਹਨੂੰ ਸਾੜਨ ਲੱਗਾ।
ਸਿੱਖ ਗਵਾਂਢਣ ਝਗੜਾ ਪਰਿਓ।
ਹੁਣ ਉਹ ਜਿਹੜੇ ਗਵਾਂਢੀ ਸਨ ਉਹ ਝਗੜਨ ਲੱਗ ਪਏ ਸਿੱਖ ਦੇ ਨਾਲ, ਲੜਾਈ ਕਰਨ ਲੱਗ ਪਏ ਵੀ ਅਸੀਂ ਤੈਨੂੰ ਅੱਗ ਨਹੀਂ ਲਾਣ ਦੇਣੀ। ਉਹ ਕਹਿੰਦਾ ਮੈਂ ਘਰ ਨੂੰ ਮੇਰਾ ਘਰ ਹੈ, ਮੈਂ ਅੱਗ ਲਾਵਾਂ ਭਾਵੇਂ ਰੱਖਾਂ ਭਾਵੇਂ ਸਾੜਾਂ, ਮੇਰੀ ਮਰਜ਼ੀ ਹੈ। ਪਰ ਗੁਆਂਢੀ ਇਹਦੇ ਨਾਲ ਝਗੜਾ ਕਰਨ ਲੱਗ ਪਏ ਤੈਨੂੰ ਅਸੀਂ ਅੱਗ ਨਹੀਂ ਲਾਉਣ ਦੇਣੀ
ਤੌਲੋ ਸਿੱਖ ਉਸ ਕੂਚਾ ਫਰਿਓ
ਲੋਕਾਂ ਦੇ ਰੋਕਦਿਆਂ ਰੋਕਦਿਆਂ ਸਿੱਖ ਨੇ ਇੱਕ ਅੱਗ ਦਾ ਕੂਚਾ ਬਾਲ ਲਿਆ ਉਹ ਕੂਚਾ ਫੜ ਲਿਆ
ਦੋਹੇਰਾ ਲੈ ਲੈ ਨੱਥੇ ਸੋਜ ਸਭ ਕਰਕੇ ਬੜੀ ਪੁਕਾਰ
ਥੋੜੇ ਦੇ ਮਕਾਨ ਦੇ ਵਿੱਚ ਜਿਹੜਾ ਸਮਾਨ ਸੀ ਉਹ ਕਹਿੰਦੇ ਘਰੋਂ ਵਿੱਚੋਂ ਸਮਾਨ ਤਾਂ ਕੱਢ ਲੈਣ ਦੇ ਬਾਹਰ ਉਹ ਕਹਿੰਦਾ ਨਹੀਂ ਸਾਰਾ ਕੁਝ ਵਿੱਚੇ ਹੀ ਸਾੜਨਾ ਇਹਦੇ ਸਾੜਨ ਤੱਕ ਇਹ ਦੌੜਿਆ ਸਿੱਖ ਅੱਗ ਲਾਉਣ ਵਾਸਤੇ ਤੇ ਲੋਕਾਂ ਨੇ ਜਿਹੜਾ ਥੋੜਾ ਬਹੁਤਾ ਘਰੋਂ ਸਮਾਨ ਸੀ ਚੁੱਕ ਕੇ ਲੈ ਕੇ ਬਾਹਰ ਨੱਠੇ ਹਨ
ਕਿਛ ਨਿਕਲੀ ਕਿਛ ਮਦਰੇ ਭਈ ਕਰਨ ਕੀ ਛਾਰ
ਹੁਣ ਕੋਈ ਵਸਤੂਆਂ ਤਾਂ ਮੰਜਾ ਬਿਸਤਰਾ ਕੋਈ ਇੱਕਾ ਦੁੱਕਾ ਸਮਾਨ ਬਾਹਰ ਨਿਕਲਿਆ ਬਾਕੀ ਜਿੰਨਾ ਵੀ ਇਹਦਾ ਘਾਸ ਫੂਸ ਦਾ ਘਰ ਸੀ ਉਹਨੂੰ ਸੜਦਿਆਂ ਕਿਹੜੀ ਦੇਰੀ ਲੱਗਣੀ ਸੀ ਵੇਖਦਿਆਂ ਵੇਖਦਿਆਂ ਹੀ ਅੱਗ ਭਾਂਬੜ ਮੱਚ ਗਿਆ ਤੇ ਸੜ ਕੇ ਸਵਾਹ ਹੋ ਗਿਆ
ਪਏ ਘਰ ਕੋ ਫੂਕ ਸਿੱਖ ਗੁਲ ਪਰ ਧਾਇਓ
ਇਹਦਾ ਆਪਣਾ ਘਰ ਫੂਕ ਕੇ ਨਾ ਸਾਰਾ ਸਵਾਹ ਕਰਕੇ ਉਹ ਸਿੱਖ ਗੁਰੂ ਸਾਹਿਬ ਦਾ ਬਚਨ ਪਾਲ ਕੇ ਫਿਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਪਿਆ
ਗਿਰਿਓਰਾ ਕਿਛ ਦਰਬ ਉਨ ਪਾਇਓ
ਜਦੋਂ ਇਹ ਚੱਲਿਆ ਨਾ ਤੇ ਰਸਤੇ ਵਿਚ ਜਾ ਹੀ ਰਿਹਾ ਸੀ ਸਤਿਗੁਰਾਂ ਦੇ ਦਰਸ਼ਨਾਂ ਨੂੰ ਮਹਾਰਾਜ ਜੀ ਦੀ ਕਲਾ ਵਰਤੀ ਰਸਤੇ ਵਿਚ ਕੁਝ ਰੁਪਈਆਂ ਦੀ ਥੈਲੀ ਪਈ ਹੋਈ ਇਹਨੂੰ ਮਿਲ ਗਈ ਰੁਪਈਆਂ ਦੀ ਭਰੀ ਹੋਈ ਇੱਕ ਥੈਲੀ ਉਹ ਇਹਨੂੰ ਰਸਤੇ ਵਿਚੋਂ ਮਿਲ ਗਈ
ਦੇਖ ਪਾਲ ਉਨ ਸੋ ਉਠਾਇਓ
ਸਿੱਖ ਨੇ ਆਲੇ ਦੁਆਲੇ ਵੇਖਿਆ ਵੀ ਕਿਸੇ ਸੱਜਣ ਦੀ ਨਾ ਡਿੱਗੀ ਹੋਵੇ ਸੱਜੇ ਖੱਬੇ ਉਹਨੇ ਪੜਚੋਲ ਕੀਤੀ ਵੀ ਕਿਸੇ ਦੀ ਡਿੱਗੀ ਹੋਵੇਗੀ ਥੈਲੀ ਉਹਨੂੰ ਦੇ ਦਿਆਂਗਾ ਪਰ ਜਦੋਂ ਆਸੇ ਪਾਸੇ ਸੱਜੇ ਖੱਬੇ ਉਹਨੇ ਵੇਖਿਆ ਬੀਆਬਾਨ ਹੈ ਕੋਈ ਨਜ਼ਰ ਨਹੀਂ ਆਇਆ ਤੇ ਉਹ ਜਿਹੜੀ ਥੈਲੀ ਸੀ ਉਹ ਸਿੱਖ ਨੇ ਚੁੱਕ ਲਈ ਤੇ ਲੈ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਚੱਲ ਪਿਆ
ਦੇਖ ਪਾਲ ਉਨ ਸੋ ਉਠਾਇਓ ਤਾਕੋ ਮਾਲਕ ਕੋ ਨਾ ਆਇਓ
ਜਦੋਂ ਉਹਨੇ ਵੇਖਿਆ ਭਾਲਿਆ ਆਵਾਜ਼ ਵੀ ਮਾਰੀ ਉੱਚੀ ਭਾਈ ਹੈ ਕਿਸੇ ਦੀ ਥੈਲੀ ਡਿੱਗੀ ਹੋਵੇ ਤੇ ਲੈ ਸਕਦਾ ਪਰ ਉਹਦਾ ਕੋਈ ਮਾਲਕ ਨੀ ਜਾਗਿਆ ਕੋਈ ਨੀ ਆਇਆ ਕਿਸੇ ਨੇ ਆ ਕੇ ਸਿੱਖ ਨੂੰ ਨੀ ਆਖਿਆ ਵੀ ਇਹ ਥੈਲੀ ਮੇਰੀ ਹੈ
ਸੋ ਲੈ ਸਿੱਖ ਸਤਿਗੁਰ ਪੈ ਗਏ
ਉਹ ਥੈਲੀ ਲੈ ਕੇ ਰੁਪਈਆਂ ਦੀ ਭਰੀ ਹੋਈ ਉਹ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਕਲਗੀਧਰ ਦੇ ਦਰਬਾਰ ਚ ਪਹੁੰਚਿਆ
ਆਗੈ ਧਰ ਸਿੱਖ ਟਾਂਡਾ ਪਇਓ
ਸਿੱਖ ਨੇ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਉਹ ਥੈਲੀ ਰੱਖੀ ਔਰ ਰੱਖ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਉਹ ਥੈਲੀ ਉਹਨੇ ਆਖਿਆ ਇਹਦੇ ਤੇ ਮੇਰਾ ਹੱਕ ਨਹੀਂ ਰਸਤੇ ਵਿਚੋਂ ਮਿਲੀ ਹੈ ਕੋਈ ਮਾਲਕ ਨਹੀਂ ਦਿਸਿਆ ਆਵਾਜ਼ ਵੀ ਮਾਰੀ ਤੇ ਹੁਣ ਇਹ ਸਤਿਗੁਰਾਂ ਨੂੰ ਭੇਟ ਕਰਦੇ ਆ ਇੱਥੇ ਭਲੇ ਪਾਸੇ ਲੱਗ ਜਾਏਗੀ ਵੇਖੋ ਸਿੱਖ ਨੇ ਕੋਈ ਮਨ ਚ ਲੋਭ ਨਹੀਂ ਕੀਤਾ ਮਨ ਦੇ ਵਿਚ ਕੋਈ ਲਾਲਚ ਨਹੀਂ ਕੀਤਾ ਵੀ ਰੁਪਈਏ ਮਿਲ ਗਏ ਨੇ ਇੱਥੋਂ ਤੁਰੀਏ ਉਹਨੇ ਆਖਿਆ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦਾ ਜੋ ਜਿੱਥੇ ਉਹਨਾਂ ਨੂੰ ਯੋਗ ਹੋਵੇਗਾ ਉੱਥੇ ਵਰਤ ਲੈਣਗੇ ਇਹ ਮਨ ਦੇ ਵਿਚ ਇੱਛਾ ਰੱਖ ਕੇ ਉਹ ਸਿੱਖ ਨੇ ਰੁਪਈਆਂ ਦੀ ਥੈਲੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਭੇਟ ਕਰਕੇ ਰੱਖ ਦਿੱਤੀ
ਸਭ ਸਤਿਗੁਰ ਤਿਸ ਕਹਿਓ ਉਚਾਰ
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਬੋਲੇ ਪੁੱਛਿਆ ਭਾਈ ਇਹ ਥੈਲੀ ਕਹਿੰਦਾ ਮਹਾਰਾਜ ਮੈਨੂੰ ਰਸਤੇ ਚੋਂ ਲੱਭੀ ਹੈ ਮੈਨੂੰ ਰਸਤੇ ਚ ਮਿਲੀ ਆ ਇਹਦਾ ਮਾਲਕ ਕੋਈ ਲੱਭਿਆ ਨਹੀਂ ਤੇ ਮੈਂ ਆਪ ਜੀ ਦੇ ਚਰਨਾਂ ਵਿਚ ਲੈ ਕੇ ਆ ਗਿਆ ਇਹ ਸੁਣ ਕੇ ਮਹਾਰਾਜ ਕਲਗੀਧਰ ਜੀ ਬੋਲੇ
ਜਾਏ ਸੁਦਾਮੇ ਜਿਉ ਧਾਮ ਸਵਾਰ
ਮਹਾਰਾਜ ਜੀ ਕਹਿੰਦੇ ਜਾਓ ਸਿੱਖ ਜੀ ਸੁਦਾਮੇ ਵਾਂਗੂ ਜਿਵੇਂ ਕ੍ਰਿਸ਼ਨ ਜੀ ਦੇ ਕੋਲ ਸੁਦਾਮਾ ਆਇਆ ਸੀ ਨਾ ਕੱਚਾ ਘਰ ਸੀ ਤੇ ਪਿੱਛੋਂ ਸੇਵਕ ਭੇਜ ਕੇ ਕ੍ਰਿਸ਼ਨ ਜੀ ਨੇ ਉਹਦਾ ਮਕਾਨ ਪੱਕਾ ਬਣਾ ਦਿੱਤਾ ਸੋਹਣਾ ਮਹਿਲ ਬਣਾ ਦਿੱਤਾ ਸੀ ਮਹਾਰਾਜ ਜੀ ਕਹਿੰਦੇ ਜਾ ਬਈ ਸਿੱਖਾ ਤੂੰ ਵੀ ਸੁਦਾਮੇ ਵਾਂਗੂ ਹੁਣ ਆਪਣਾ ਨਵਾਂ ਘਰ ਬਣਾ ਲੈ ਤੂੰ ਕਹਿੰਦਾ ਸੀ ਨਾ ਵੀ ਪੱਕਾ ਮਕਾਨ ਬਣ ਜਾਏ ਤੇ ਜਾ ਜਾ ਆ ਕੇ ਆਪਣਾ ਪੱਕਾ ਮਕਾਨ ਬਣਾ ਲੈ
ਸਭ ਸਿੱਖ ਨੇ ਆਏ ਆਵੇ ਲਗਾਏ
ਮਹਾਰਾਜ ਜੀ ਦਾ ਬਚਨ ਸੁਣ ਕੇ ਸਿੱਖ ਬਚਨ ਮੰਨਣ ਵਾਲਾ ਆ ਗਿਆ ਮੰਨਣ ਵਾਲਾ ਸੀ ਤੇ ਸਾਹਿਬ ਜੀ ਦੇ ਕੋਲੋਂ ਉਹ ਮਾਇਆ ਲੈ ਕੇ ਇਹ ਘਰ ਆਇਆ ਤੇ ਆ ਕੇ ਫਿਰ ਇਹਨੇ ਮਿੱਟੀ ਦੇ ਆਵੇ ਇੱਟਾਂ ਦੇ ਆਵੇ ਲਾਏ ਹਨ
ਰਾਜ ਸਤਿਗ੍ਰਹਿ ਤੁਰਤ ਚਿਣਾਏ
ਰਾਜਗਿਰੀ ਮਿਸਤਰੀ ਜਿਹੜੇ ਹੁੰਦੇ ਨੇ ਰਾਜ ਮਿਸਤਰੀ ਉਹ ਬੁਲਾਏ ਨੇ ਉਹਨਾਂ ਨੂੰ ਬੁਲਾ ਕੇ ਤੇ ਬੜਾ ਸੋਹਣਾ ਮਕਾਨ ਜਿਹੜਾ ਪੱਕਾ ਮਕਾਨ ਹੈ ਉਹ ਚਿਣਵਾਣਾ ਸ਼ੁਰੂ ਕਰ ਲਿਆ
ਜਿੰਗੇ ਸੰਗ ਕੱਚੇ ਜਲ ਗਏ
ਮਕਾਨ ਪੱਕਾ ਬਣ ਗਿਆ ਇਹਦੇ ਘਰ ਦੇ ਨਾਲ ਕਈ ਕੁਝ ਗੁਆਂਢੀਆਂ ਦੇ ਘਰ ਵੀ ਥੋੜੇ ਬਹੁਤ ਸੜ ਗਏ ਸੀ। ਜਦੋਂ ਆਪਣੇ ਘਰ ਨੂੰ ਅੱਗ ਲਾਈ, ਨੇੜੇ ਤੇੜੇ ਜਿਹੜੀਆਂ ਝੁੱਗੀਆਂ ਸੀ ਅੱਗ ਉਧਰ ਵੀ ਜਾ ਪਹੁੰਚੀ ਸੀ, ਕਈਆਂ ਦੇ ਘਰਾਂ ਦਾ ਨੁਕਸਾਨ ਹੋਇਆ ਸੀ। ਤੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ, ਨੇੜੇ ਨੇੜੇ ਜਿਨ੍ਹਾਂ ਦੇ ਹੋਰ ਘਰ ਸੜੇ ਸਨ,
ਸਬੱਬ ਪਾਏ ਉਹ ਇਮਕੇ ਭਏ,
ਕਹਿੰਦੇ ਮਾਇਆ ਜਿਹੜੀ ਵਧੀ ਸੀ ਇਹਨੇ ਉਹਨਾਂ ਨੂੰ ਵੰਡ ਦਿੱਤੀ, ਲਓ ਵੀ ਤੁਸੀਂ ਵੀ ਮਕਾਨ ਪੱਕੇ ਬਣਾ ਲਓ। ਜਿਨ੍ਹਾਂ ਦੇ ਉਹ ਕੱਚੇ ਮਕਾਨ ਸੀ ਆਂਢੀਆਂ ਗੁਆਂਢੀਆਂ ਦੇ, ਉਹ ਇੱਟਾਂ ਵਾਧੂ ਪੱਕ ਗਈਆਂ, ਉਹਨਾਂ ਨੇ ਵੀ ਪੱਕੇ ਮਕਾਨ ਬਣ ਲਏ। ਜਿਨ੍ਹਾਂ ਦੇ ਘਰਾਂ ਨੂੰ ਮਾੜਾ ਮੋਟਾ ਵੀ ਸੇਕ ਲੱਗਾ, ਉਹਨਾਂ ਦੇ ਵੀ ਪੱਕੇ ਮਕਾਨ ਬਣ ਗਏ। ਤੇ ਕਈ ਹੁਣ ਪਛਤਾਵਾ ਕਰਨ ਲੱਗੇ ਵੀ ਸਾਡੇ ਘਰ ਤਾਂ ਹੀ ਸੇਕ ਕਿਉਂ ਨਾ ਪਹੁੰਚਿਆ, ਜੇ ਸਾਡੇ ਘਰਾਂ ਤਾਂ ਹੀ ਪਹੁੰਚ ਜਾਂਦਾ ਤੇ ਸਾਡੇ ਵੀ ਪੱਕੇ ਬਣ ਜਾਂਦੇ ਮਕਾਨ। ਏਦਾਂ ਦੀ ਕਲਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵਰਤੀ ਹੈ।
ਅਗਨ ਸੇਕ ਜਿਸ ਘਰ ਕੋ ਆਇਓ, ਜਿਸ ਕੋ ਵੀ ਤੇ ਮਹਿਲ ਬਣਵਾਇਓ।
ਜਿਨ੍ਹਾਂ ਦੇ ਘਰ ਤਾਂ ਹੀ ਮਾੜਾ ਜਾ ਅੱਗ ਦਾ ਸੇਕ ਵੀ ਪਹੁੰਚਿਆ ਸੀ ਨਾ, ਅੱਗ ਲੱਗੀ ਵੀ ਨਹੀਂ ਕੇਵਲ ਸੇਕ ਹੀ ਪਹੁੰਚਿਆ ਸੀ, ਉਹਨਾਂ ਦੇ ਵੀ ਮਹਿਲ ਬਣਾ ਦਿੱਤੇ, ਉਹਨਾਂ ਦੇ ਵੀ ਬੜੇ ਬੜੇ ਸੁੰਦਰ ਮਕਾਨ ਬਣਾ ਦਿੱਤੇ।
ਲੋਕ ਕਰੇ ਕਈ ਪਛਤਾਏ,
ਹੁਣ ਤਾਂ ਕਈ ਲੋਕ ਪਛਤਾਵਾ ਕਰਨ ਲੱਗੇ ਜਿਹੜੇ ਹੋਰ ਸਨ।
ਹਮਨੇ ਕਿਉਂ ਨਾ ਅਗਨ ਲਗਾਏ,
ਕਹਿੰਦੇ ਅਸੀਂ ਕਿਉਂ ਨਾ ਘਰਾਂ ਨੂੰ ਅੱਗ ਲਾ ਦਿੱਤੀ, ਅਸੀਂ ਵੀ ਉਦੋਂ ਲਾ ਦਿੰਦੇ ਅੱਗ ਤੇ ਸਾਡੇ ਵੀ ਪੱਕੇ ਬਣ ਜਾਂਦੇ। ਵੇਖੋ ਸੋਹਣੇ ਮਕਾਨ ਪੱਕੇ ਬਣ ਗਏ, ਕਈ ਲੋਕਾਂ ਦੇ ਬਣ ਗਏ ਜਿਨ੍ਹਾਂ ਦੇ ਘਰਾਂ ਤਾਈ ਮਾੜਾ ਮੋਟਾ ਸੇਕ ਵੀ ਪਹੁੰਚਿਆ ਸੀ, ਉਹ ਵੀ ਪੱਕੇ ਹੋ ਗਏ ਨੇ। ਅਸੀਂ ਵੀ ਜੇ ਕਿਤੇ ਆਪਣਿਆਂ ਘਰਾਂ ਨੂੰ ਅੱਗ ਲਾ ਦਿੰਦੇ ਗੁਰੂ ਕਾ ਬਚਨ ਮੰਨ ਕੇ, ਤੇ ਸਾਡੇ ਵੀ ਮਕਾਨ ਪੱਕੇ ਹੋ ਜਾਂਦੇ। ਏਦਾਂ ਕਈ ਪਛਤਾਵਾ ਕਰਨ ਲੱਗੇ। ਖਾਲਸਾ ਜੀ ਸਾਖੀ ਭਾਈ ਰਤਨ ਸਿੰਘ ਤੱਕ ਕਿਸੇ ਸਿੰਘ ਨੇ ਸੁਣਾਈ ਤੇ ਭਾਈ ਸਾਹਿਬ ਜੀ ਨੇ ਇੱਥੇ ਅੰਕਿਤ ਕਰ ਦਿੱਤੀ ਹੈ ਤਾਂ ਜੋ ਇਤਿਹਾਸ ਸਾਂਭਿਆ ਜਾਵੇ, ਕਿਉਂਕਿ ਜਿਹੜੀਆਂ ਗੱਲਾਂ ਕਈ ਵਾਰੀ ਅਸੀਂ ਬੋਲਦੇ ਹਾਂ ਸੀਨੇ ਪਸੀਨੇ ਤਾਂ ਚਰਦੀਆਂ ਆਉਂਦੀਆਂ ਨੇ, ਪਰ ਜਦੋਂ ਲਿਖਤੀ ਰੂਪ ਵਿਚ ਨਹੀਂ ਆਉਂਦੀਆਂ ਤੇ ਕੁਝ ਸਮੇਂ ਬਾਅਦ ਜਾ ਕੇ ਫਿਰ ਉਹ ਗੱਲਾਂ ਸਮਾਪਤ ਹੋ ਜਾਂਦੀਆਂ ਨੇ। ਇਸ ਕਰਕੇ ਉਹ ਲਿਖ ਕੇ ਸਾਂਭ ਲੈਣੀਆਂ ਚਾਹੀਦੀਆਂ ਨੇ, ਜਿਹੜੀਆਂ ਸੀਨੇ ਪਸੀਨੇ ਬਚਨ ਪੁਰਾਣੇ ਸਿੰਘਾਂ ਦੇ ਚੱਲਦੇ ਆਉਂਦੇ ਨੇ, ਉਹ ਲਿਖ ਲੈਣੇ ਜ਼ਰੂਰੀ ਨੇ ਤਾਂ ਜੋ ਇਤਿਹਾਸ ਆਉਣ ਵਾਲੀਆਂ ਸਾਡੀਆਂ ਪੁਸ਼ਤਾਂ ਦੇ ਵਾਸਤੇ ਸਹਾਇਕ ਹੋ ਸਕੇ, ਉਹਨਾਂ ਵਾਸਤੇ ਪ੍ਰੇਰਨਾ ਸਰੋਤ ਹੋ ਸਕੇ। ਤੋ ਭਾਈ ਸਾਹਿਬ ਨੇ ਬਚਨ ਕਿਸੇ ਸਿੰਘ ਨੇ ਸੁਣਾਇਆ ਸੀ, ਭਾਈ ਸਾਹਿਬ ਨੇ ਉਹ ਪੰਥ ਪ੍ਰਕਾਸ਼ ਦੇ ਵਿਚ ਇੱਥੇ ਬਚਨ ਗੁਰੂ ਕਲਗੀਧਰ ਦੇ ਜੀਵਨ ਦੇ ਸੰਬੰਧ ਨਾਲ ਅੰਕਿਤ ਕਰਕੇ ਲਿਖ ਦਿੱਤਾ ਹੈ।
ਦੋਏਰਾ ਜੋ ਕੋ ਪੁੱਛੈ ਪ੍ਰਸ਼ਨ ਹੈ ਕਿਮ ਕਹੇ ਸ਼ਹੀਦ ਵਕਿਆਤ।
ਹਾਂ, ਹੁਣ ਜੇ ਕੋਈ ਸਵਾਲ ਕਰੇ ਕਿ ਅਕਸਰ ਆਪਾਂ ਕਹਿ ਦਿੰਦੇ ਹਾਂ ਵੀ ਸ਼ਹੀਦ ਸਿੰਘ, ਇਹ ਸ਼ਹੀਦ ਪਦਵੀ ਜਿਹੜੀ ਹੈ ਇਹ ਕਿਹਨਾਂ ਨੂੰ ਮਿਲੀ ਹੈ, ਜੇ ਕੋਈ ਇਹ ਸਵਾਲ ਕਰੇ ਕਿ ਸ਼ਹੀਦ ਪਦਵੀ ਜਿਹੜੀ ਹੈ ਇਹ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ, ਇਹ ਪਦਵੀ ਕਿਹਨਾਂ ਤਾਈਂ ਪਹੁੰਚਦੀ ਹੈ, ਇਹ ਸ਼ਹੀਦ ਕਿਹਾ ਕਿਹਨਾਂ ਨੂੰ ਗਿਆ, ਸਭ ਤੋਂ ਪਹਿਲਾਂ ਸ਼ਹੀਦ ਕਿਹਨਾਂ ਨੂੰ ਕਿਹਾ ਗਿਆ, ਜਿਹੜੇ ਸਭ ਤੋਂ ਪਹਿਲੇ ਸ਼ਹੀਦ ਸਨ ਉਹ ਕੌਣ ਨੇ, ਇਹ ਜੇ ਕੋਈ ਸਵਾਲ ਕਰੇ।
ਯੈ ਭਇਓ ਕਿਤਾਬ ਹਜ਼ੂਰ ਤੇ ਕਹਿ ਪਿੱਛੇ ਕਹੀ ਕਿਨੈ ਬਾਤ।
ਇਹ ਜਿਹੜਾ ਖਿਤਾਬ ਹੈ ਸ਼ਹੀਦ ਦੀ ਪਦਵੀ ਦਾ, ਇਹ ਖਿਤਾਬ ਗੁਰੂ ਕਲਗੀਧਰ ਜੀ ਨੇ ਆਪਣੇ ਕਿਸੇ ਸਿੰਘ ਨੂੰ ਦਿੱਤਾ, ਜਾਂ ਫਿਰ ਦਸਵੇਂ ਪਾਤਸ਼ਾਹ ਤੋਂ ਬਾਅਦ ਵਿਚ ਇਹ ਖਿਤਾਬ ਸਿੰਘਾਂ ਨੂੰ ਮਿਲਣ ਲੱਗਾ, ਕਿ ਦਸਵੇਂ ਪਾਤਸ਼ਾਹ ਦੇ ਸਮੇਂ ਵੀ ਉਨ੍ਹਾਂ ਨੇ ਕਿਸੇ ਨੂੰ ਸ਼ਹੀਦ ਦਾ ਖਿਤਾਬ ਦਿੱਤਾ ਜਾਂ ਉਨ੍ਹਾਂ ਤੋਂ ਬਾਅਦ ਵਿਚ ਇਹ ਖਿਤਾਬ ਮਿਲਣ ਲੱਗਾ, ਇਹ ਜੇ ਕੋਈ ਸਵਾਲ ਕਰਦਾ
ਤਾਂ ਕੋ ਉੱਤਰ ਐਸੇ ਦਿਓ।
ਕਹਿੰਦੇ ਉਹਦਾ ਜਵਾਬ ਫਿਰ ਅਸੀਂ ਇਸ ਢੰਗ ਨਾਲ ਦਿੰਨੇ ਆ, ਇਹ ਸਵਾਲ ਦਾ ਜਵਾਬ ਇਸ ਤਰ੍ਹਾਂ ਦਿੰਦੇ ਹਾਂ,
ਜੈਸੇ ਸੁਣਿਓ ਤੈਸ ਬਤਈਏ।
ਕਹਿੰਦੇ ਜਿਵੇਂ ਅਸੀਂ ਸੁਣਿਆ ਆਪਣੇ ਬਜੁਰਗਾਂ ਕੋਲੋਂ, ਉਸੇ ਤਰ੍ਹਾਂ ਮੈਂ ਅੱਗੇ ਤੁਹਾਨੂੰ ਸੁਣਾਉਂਦਾ ਹਾਂ।
ਜਿਉਂ ਮੈਂ ਸੁਣੀ ਬਦਨ ਤੇ ਸਾਖੀ,
ਜਿਵੇਂ ਮੈਂ ਆਪਣੇ ਵੱਡਿਆਂ ਤੋਂ ਸਾਖੀ ਸੁਣੀ ਹੈ। ਬਾਬਾ ਸ਼ਾਮ ਸਿੰਘ ਜੀ ਨਾਰੋਕੇ ਵਾਲੇ, ਜੋ ਭਾਈ ਰਤਨ ਸਿੰਘ ਦੇ ਨਾਨਾ ਜੀ ਨੇ, ਮਿਸਲ ਕਰੋੜ ਸਿੰਘੀਆਂ ਦੇ ਜਥੇਦਾਰ ਨੇ, ਤੇ ਕਰੋੜ ਸਿੰਘੀਆਂ ਦੇ ਜਥੇਦਾਰ ਮਿਸਲ ਦੇ ਜਥੇਦਾਰ ਹੋਣ ਕਰਕੇ ਉਹਨਾਂ ਨੂੰ ਪੰਥ ਦਾ ਬੜਾ ਇਤਿਹਾਸ ਪਤਾ। ਉਹਨਾਂ ਨੇ ਜਿਵੇਂ ਮੈਨੂੰ ਕਿਹਾ, ਮੇਰੇ ਵੱਡਿਆਂ ਨੇ, ਬਜੁਰਗਾਂ ਨੇ, ਉਹ ਉਸੇ ਤਰ੍ਹਾਂ ਮੈਂ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ।
ਬੁੱਧੀ ਅਨੁਸਾਰ ਸੋ ਕਰ ਪਾਖੇ,
ਮੈਂ ਆਪਣੀ ਬੁੱਧੀ ਦੇ ਅਨੁਸਾਰ ਉਸੇ ਤਰ੍ਹਾਂ ਵਰਣਨ ਕਰਕੇ ਸੁਣਾਉਂਦਾ ਹਾਂ।
ਦੋਹੇਰਾ ਇੱਕ ਦਿਨ ਸਤਿਗੁਰ ਦਮਦਮੇ ਬੈਠੇ ਮੰਜੀ ਲਾਏ।
ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਸਨ। ਆਨੰਦਪੁਰ ਸਾਹਿਬ ਦਾ ਇਹ ਬਚਨ ਹੈ ਤੇ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਤਖ਼ਤ ਤੇ ਬੈਠੇ ਸਨ।
ਸ਼ਬਦ ਉਚਾਰ ਤੇ ਆਏ ਓ ਇੱਕ ਇੱਕ ਸਤਿਗੁਰ ਪਾਏ।
ਇੱਕ ਸਿੱਖ ਉੱਚੀ ਉੱਚੀ ਆਵਾਜ਼ ਵਿਚ ਇੱਕ ਸ਼ਬਦ ਜਿਹੜਾ ਉਹਨੇ ਆਪ ਬਣਾਇਆ ਹੋਇਆ ਉਹ ਇੱਕ ਛੰਦ ਜਿਹਾ ਉਚਾਰਨ ਕਰਕੇ ਮਹਾਰਾਜ ਜੀ ਦੇ ਕੋਲ ਆ ਰਿਹਾ। ਉੱਚੀ ਉੱਚੀ ਆਵਾਜ਼ ਵਿਚ ਉਹ ਇਹ ਛੰਦ ਗਾ ਕੇ ਉਚਾਰਨ ਕਰ ਰਿਹਾ।
ਅੜਿਲ ਸਿੱਖਾ ਸੰਦੇ ਪੁੱਤਰ ਸਾਕਤ ਹੋਏ ਗਏ।
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਕਈ ਸਿੱਖਾਂ ਦੇ ਪੁੱਤਰ ਸਾਕਤ ਹੋ ਗਏ ਨੇ। ਹੈਣ ਉਹਨਾਂ ਦੇ ਮਾਂ ਬਾਪ ਸਿੱਖ ਨੇ ਪਰ ਅੱਗੋਂ ਬੱਚੇ ਸਾਕਤ ਹੋ ਗਏ ਨੇ। ਪਿਓ ਦੇ ਸਿਰ ਤੇ ਦਸਤਾਰ ਹੈ, ਪਿਓ ਦੇ ਚਿਹਰੇ ਤੇ ਦਾੜਾ ਹੈ, ਪਿਓ ਨੇ ਗਾਤਰੇ ਸ੍ਰੀ ਸਾਹਿਬ ਪਾਈ ਹੈ, ਪਿਓ ਪੰਜਾਂ ਕੱਕਿਆਂ ਦਾ ਧਾਰ ਨਹੀਂ ਹੈ ਤੇ ਅੱਗੋਂ ਪੁੱਤਰ ਨੇ ਘੋਨ ਮੋਨ ਕਰ ਲਿਆ, ਸਿਰ ਮੂੰਹ ਮਨਾ ਲਿਆ, ਸਾਕਤ ਬਣ ਗਿਆ। ਉਦੋਂ ਵੀ ਐਣ ਸਨ, ਹੁਣ ਤਾਂ ਆਵਾ ਹੀ ਉਤ ਗਿਆ, ਬਹੁਤੇ ਜ਼ਿਆਦਾ ਗਿਣਤੀ ਹੋ ਗਈ। ਉਦੋਂ ਕੋਈ ਕੋਈ ਵਿਰਲਾ ਵਿਰਲਾ ਹੀ ਹੁੰਦਾ ਸੀ ਤੇ ਉਹਨਾਂ ਵਿਰਲਿਆਂ ਨੂੰ ਵੇਖ ਕੇ ਉਹ ਸਿੱਖ ਕਹਿ ਰਿਹਾ, ਮਹਾਰਾਜ ਸਿੱਖਾਂ ਦੇ ਕਈ ਪੁੱਤਰ ਸਾਕਤ ਹੋ ਗਏ ਹਨ।
ਕਲ ਯੁਗ ਕੈ ਪ੍ਰਸਾਦ ਸਿੱਖਿਓ ਅਸਿੱਖ ਭਏ।
ਸਾਕਤ ਦਾ ਮਤਲਬ ਹੈ ਵੀ ਨਾਸਤਕ ਹੋ ਗਏ ਨੇ, ਜਿਹੜੇ ਰੱਬ ਨੂੰ ਨਹੀਂ ਮੰਨਦੇ, ਪਰਮੇਸ਼ਰ ਨੂੰ ਨਹੀਂ ਮੰਨਦੇ। ਕਲ ਯੁਗ ਦਾ ਇਹੋ ਜਿਹਾ ਉਹਨਾਂ ਤੇ ਪ੍ਰਸਾਦ ਹੋਇਆ। ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ। ਮਹਾਰਾਜ ਇਹੋ ਜਿਹੇ ਉਹਨਾਂ ਸਾਕਤਾਂ ਦੇ ਉੱਤੇ ਕਲ ਯੁਗ ਦੀ ਕਿਰਪਾ ਹੋਈ ਜਾਪਦੀ ਹੈ ਕਿ ਉਹ ਸਿੱਖੀ ਤੋਂ ਖਾਰਜ ਹੋ ਕੇ ਅਸਿੱਖ ਬਣ ਗਏ ਨੇ। ਸਿੱਖਿਓ ਅਸਿੱਖ ਭਏ, ਸਿੱਖੀ ਦੀ ਤਿਲਾਂਜਲੀ ਦੇ ਕੇ ਅਸਿੱਖ ਹੋ ਗਏ ਹਨ।
ਯੈ ਸੁਨ ਸਿੱਖ ਕੇ ਬਚਨ ਹੀ ਗੁਰਿਓ ਕਹੇ।
ਜਦੋਂ ਸਿੱਖ ਨੇ ਇਹ ਛੰਦ ਉਚਾਰਿਆ ਨਾ, ਇਹ ਪੰਗਤੀਆਂ ਉਚਾਰੀਆਂ ਤੇ ਸੁਣ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਹੋ ਕੱਚੇ ਗਏ ਚੱਲ ਸੱਚੇ ਸੁਖ ਲੈ ਗਏ।
ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਕੱਚੇ ਨੇ ਉਹ ਵਹਿਣਾ ਵਿਚ ਵਹਿ ਗਏ, ਸੰਸਾਰ ਸਮੁੰਦਰ ਵਿਚ ਰੁੜ ਗਏ, ਪਰ ਜਿਹੜੇ ਸੱਚੇ ਸਿੱਖ ਸਨ ਉਹ ਆਪਣੇ ਨਿਸ਼ਚੇ ਚ ਅਚਲ ਰਹੇ ਔਰ ਅਚਲ ਰਹਿ ਕੇ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਔਰ ਉਹ ਸੁਖ ਦੇ ਵਿਚ ਲੈ ਹੋ ਗਏ, ਵਲੀਨ ਹੋ ਗਏ।
ਅਮਰੀ ਸੰਗਤ ਮਾਏ ਸਿੱਖ ਅਬ ਹੈ ਕਹੀ।
ਮਹਾਰਾਜ ਜੀ ਕਹਿੰਦੇ ਸਾਡੀ ਸੰਗਤ ਵਿਚ ਬੇਅੰਤ ਸਿੱਖ ਨੇ ਭਾਈ, ਸਾਡੀ ਜਿਹੜੀ ਸੰਗਤ ਕਰਨ ਵਾਲੇ ਸਿੱਖ ਨੇ ਉਹ ਸਿੱਖੀ ਵਿਚ ਸਾਬਤ ਹਨ।
ਸਤਿਯੁਗ ਜੈਸੀ ਰੀਤ ਉਹਨੇ ਕਲ ਮਦ ਠਈ।
ਸਾਡੀ ਸੰਗਤ ਦੇ ਸਿੱਖ ਨੇ ਨਾ, ਉਹਨਾਂ ਨੇ ਕਲਯੁਗ ਦੇ ਵਿਚ ਵੀ ਸਤਯੁਗ ਵਰਤਾ ਦਿੱਤਾ ਹੋਇਆ, ਉਹਨਾਂ ਤੇ ਕਲਯੁਗ ਦਾ ਪ੍ਰਭਾਵ ਨਹੀਂ। ਕਲਗੀਧਰ ਕਹਿੰਦੇ ਸਾਡੇ ਸਿੱਖਾਂ ਤੇ ਨਹੀਂ ਕਲਯੁਗ ਦੀ ਕਿਰਪਾ ਹੋ ਸਕਦੀ, ਸਾਡੇ ਸਿੱਖਾਂ ਤੇ ਕਲਯੁਗ ਦਾ ਪ੍ਰਭਾਵ ਨਹੀਂ ਪੈ ਸਕਦਾ, ਕਿਉਂਕਿ ਸਾਡੇ ਸਿੱਖਾਂ ਨੇ ਤਾਂ ਕਲਯੁਗ ਵਿਚ ਵੀ ਸਤਯੁਗ ਦਾ ਵਰਤਾਰਾ ਵਰਤਾਇਆ, ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਨ ਕਰਨਾ, ਦੇਵਤਿਆਂ ਵਾਂਗੂ ਸਾਫ਼ ਸਵੱਛ ਬਸਤਰ ਪਹਿਨ ਕੇ ਫਿਰ ਨਿਤਨੇਮ ਕਰਨਾ, ਬਾਣੀ ਪੜ੍ਹਨੀ, ਗੁਰਦੁਆਰੇ ਆਉਣਾ, ਕਥਾ ਸੁਣਨੀ, ਕੀਰਤਨ ਸੁਣਨਾ, ਸਾਡੇ ਸਿੱਖਾਂ ਨੇ ਤਾਂ ਕਲਯੁਗ ਵਿਚ ਵੀ ਸਤਯੁਗ ਵਰਤਾਇਆ ਹੋਇਆ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਸਾਡੇ ਸਿੱਖ ਨੇ ਉਹ ਨਹੀਂ ਡੋਲਣ ਵਾਲੇ, ਉਹ ਐਣੀਏ ਸਿੱਖ ਜਿਹੜੇ ਡੋਲ ਗਏ, ਉਹ ਤਾਂ ਸਿੱਖ ਬਣੇ ਹੀ ਨਹੀਂ ਕਦੇ। ਜਿਹੜਾ ਸਿੱਖ ਹੈ ਉਹ ਨਹੀਂ ਕਦੇ ਡੋਲਦਾ, ਉਹ ਮਰਦਾ ਮਰ ਜਾਏ, ਉਹਦੇ ਪ੍ਰਾਣ ਨਿਕਲ ਜਾਣ ਭਾਵੇਂ ਸਰੀਰ ਵਿਚੋਂ, ਪਰ ਉਹ ਸਿੱਖ ਕਦੇ ਆਪਣੇ ਨਿਸ਼ਚੇ ਤੋਂ ਡਾਵਾਂ ਡੋਲ ਨਹੀਂ ਹੁੰਦਾ। ਸਾਡੇ ਸਿੱਖਾਂ ਨੇ ਤਾਂ ਕਲਯੁਗ ਦੇ ਵਿਚ ਵੀ ਸਤਯੁਗ ਜੈਸੀ ਰੀਤ ਚਲਾਈ ਹੋਈ ਹੈ।
ਸੋ ਸ੍ਰੀ ਗੁਰ ਸੋ ਕਹਿਓ ਸਿੱਖਣ ਕੋ ਹਮੈ ਦਿਖਾਈਏ।
ਕਹਿਣ ਲੱਗਾ ਮਹਾਰਾਜ, ਅੱਛਾ ਜੇ ਤੁਹਾਡੇ ਕੋਲ ਇਹੋ ਜੇ ਸਿੱਖ ਨੇ ਤੇ ਫਿਰ ਇਹੋ ਜੇ ਸਿੱਖਾਂ ਦੇ ਦਰਸ਼ਨ ਸਾਨੂੰ ਵੀ ਕਰਾਓ, ਅਸੀਂ ਵੀ ਵੇਖੀਏ ਕਿ ਇਹੋ ਜੇ ਕਿਹੜੇ ਸਿੱਖ ਨੇ ਤੁਹਾਡੇ ਜਿਨ੍ਹਾਂ ਨੇ ਕਲਯੁਗ ਵਿਚ ਵੀ ਸਤਯੁਗ ਵਰਤਾਇਆ ਹੋਇਆ।
ਤੂੰ ਹੋਵੇ ਪਾਪ ਅਮ ਦੂਰ ਜਿਮ ਸੁਧਾ ਤੂੰ ਨਾਈ ਹੈ
ਮਹਾਰਾਜ ਸਾਡੇ ਪਾਪ ਦੂਰ ਹੋਣ ਉਹਨਾਂ ਸਿੱਖਾਂ ਦੇ ਦਰਸ਼ਨ ਕਰਕੇ ਤੇ ਅਸੀਂ ਅੰਮ੍ਰਿਤ ਵਿਚ ਨਹਾਈਏ ਇਹੋ ਜੇ ਮਹਾਰਾਜ ਸਿੱਖਾਂ ਦੇ ਦੀਦਾਰ ਸਾਨੂੰ ਕਰਾਓ
ਜੋ ਪਈ ਕਰਿਓ ਚਰਿੱਤਰ ਸਿੱਖਣ ਕੇ ਕਾਰਨ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇੱਕ ਕੌਤਕ ਵਰਤਾਇਆ
ਪੱਕੇ ਕੱਚੇ ਸਿੱਖ ਦਿਖਾਰਨ
ਦਿਖਾਉਣ ਵਾਸਤੇ ਵੀ ਪੱਕੇ ਸਿੱਖ ਕਿਹੜੇ ਨੇ ਤੇ ਕੱਚੇ ਕਿਹੜੇ ਨੇ ਕੱਚਿਆਂ ਤੇ ਪੱਕਿਆਂ ਨੂੰ ਵਿਖਾਉਣ ਵਾਸਤੇ ਵੀ ਕੱਚੇ ਕਿਹੋ ਜਿਹੇ ਹੁੰਦੇ ਨੇ ਤੇ ਪੱਕੇ ਸਿੱਖ ਕਿਹੋ ਜਿਹੇ ਹੁੰਦੇ ਨੇ ਇਹ ਵਿਖਾਉਣ ਵਾਸਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਕੌਤਕ ਵਰਤਿਆ
ਸ੍ਰੀ ਗੁਰ ਬਚਨ ਮੁਖੋਂ ਕਹਿਓ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮੁਖੋਂ ਬਚਨ ਉਚਾਰਿਆ
ਲੈਣ ਪਰੀਖਿਆ ਤਿਮੀ ਚਯੋ
ਮਹਾਰਾਜ ਜੀ ਨੇ ਹੁਣ ਪ੍ਰੀਖਿਆ ਲੈਣ ਵਾਸਤੇ ਜੋ ਬਚਨ ਮੁਖੋਂ ਕਿਹਾ ਉਹ ਪ੍ਰੀਖਿਆ ਲੈਣ ਵਾਸਤੇ ਸਤਿਗੁਰੂ ਜੀ ਨੇ ਬਚਨ ਉਚਾਰਿਆ
ਤਬ ਸ੍ਰੀ ਸਤਿਗੁਰ ਖੰਡੋ ਮੰਗਵਾਯੋ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਲਿਆਓ ਵੀ ਸਾਡਾ ਤੇਗਾ ਸਾਡਾ ਖੰਡਾ ਲੈ ਕੇ ਆਓ
ਸਦ ਮਾਰਵਾੜੀਆਂ ਸਾਨ ਚੜਾਯੋ
ਮਹਾਰਾਜ ਜੀ ਨੇ ਮਾਰਵਾੜੀਆਂ ਨੂੰ ਸੱਦ ਕੇ ਉਹਨਾਂ ਕੋਲੋਂ ਖੰਡੇ ਨੂੰ ਧਾਰ ਲਵਾਈ ਉਹ ਖੰਡਾ ਚੰਗੀ ਤਰ੍ਹਾਂ ਤਿੱਖਾ ਕਰਵਾਇਆ
ਲਿਓ ਖੜਗ ਗਏ ਭੁਜਾ ਉਠਾਯੋ
ਖੰਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੱਥ ਵਿਚ ਪਕੜਿਆ ਦੀਵਾਨ ਲੱਗਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਦਾ ਖਚਾ ਖਚ ਦੀਵਾਨ ਭਰਿਆ ਹੋਇਆ ਭਰੇ ਹੋਏ ਦੀਵਾਨ ਦੇ ਵਿਚ ਉਹ ਖੰਡਾ ਫੜ ਕੇ ਹੱਥ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦੇ ਸਾਹਮਣੇ ਆਏ
ਪੰਜ ਸਿੱਖ ਨਚਿਓ ਸੀਸ ਝਟਕਾਇਓ
ਔਰ ਆਵਾਜ਼ ਮਾਰੀ ਕਿ ਸਾਨੂੰ ਪੰਜ ਸਿੱਖਾਂ ਦੇ ਸਿਰ ਚਾਹੀਦੇ ਨੇ ਇਹ ਇਸ਼ਾਰਾ ਹੋ ਰਿਹਾ ਉਸ ਬਚਨ ਵੱਲ ਜਦੋਂ ਮਹਾਰਾਜ ਜੀ ਨੇ ਸੰਨ 1699 ਦੀ ਵਿਸਾਖੀ ਨੂੰ ਖਾਲਸਾ ਸਾਜਿਆ ਪੰਜਾਂ ਸਿੱਖਾਂ ਦੇ ਸਿਰ ਲਏ ਸਨ ਭਾਈ ਰਤਨ ਸਿੰਘ ਜੀ ਉਹ ਜਿਹੜਾ ਬਚਨ ਹੈ ਉਹਦੇ ਵੱਲ ਥੋੜਾ ਜਿਹਾ ਸੰਖੇਪ ਰੂਪ ਦੇ ਵਿਚ ਇਸ਼ਾਰਾ ਦੇ ਰਹੇ ਨੇ ਕਿ ਮਹਾਰਾਜ ਜੀ ਨੇ ਸਿੱਖੀ ਦੀ ਪਰਖ ਕੀਤੀ ਸੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਸਿੱਖੀ ਪਰਖੀ ਸੀ ਨਾ ਜਦੋਂ ਸ਼ਿਕਾਰੀ ਦਾ ਰੂਪ ਬਣਾ ਲਿਆ ਤੇ ਵੇਖ ਕੇ ਕਈ ਡੋਲ ਕੇ ਭਰਮ ਕੇ ਚਲੇ ਗਏ ਕੱਲੇ ਭਾਈ ਲਹਿਣਾ ਜੀ ਰਹਿ ਗਏ ਸਨ ਮਹਾਰਾਜ ਜੀ ਦੇ ਕੋਲ ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਸਿੱਖੀ ਦੀ ਪਰਖ ਕੀਤੀ ਹੈ ਸਿੱਖੀ ਦੀ ਪਰਖ ਵਾਸਤੇ ਮਹਾਰਾਜ ਜੀ ਨੇ ਆਖਿਆ ਭਾਈ ਸਾਨੂੰ ਪੰਜ ਸਿੱਖਾਂ ਦੇ ਸਿਰ ਚਾਹੀਦੇ ਹਨ
ਦੋਹੇਰਾ ਸਭ ਸੰਗਤ ਇਕੱਠੀ ਕਰੇ ਕਹੀ ਸ੍ਰੀ ਗੁਰ ਸਭਨ ਸੁਣਾਏ
ਤਾਂ ਬੜੀ ਸੰਗਤ ਇਕੱਠੀ ਸੀ ਕਹਿੰਦੇ ਵਿਦਵਾਨ ਵੀ 80,000 ਦਾ ਇਕੱਠ ਸੀ ਉਸ ਵੇਲੇ ਤੇ 80,000 ਦੇ ਇਕੱਠ ਵਿਚ ਮਹਾਰਾਜ ਗੁਰੂ ਕਲਗੀਧਰ ਨੇ ਉੱਚੀ ਆਵਾਜ਼ ਵਿਚ ਸਾਰਿਆਂ ਨੂੰ ਸੁਣਾਉਂਦਿਆਂ ਕਿਹਾ
ਹੈ ਕੋਈ ਐਸੋ ਸਿੱਖ ਅਬਲੀ ਵੈਸੀ ਕਟਾਏ
ਮਹਾਰਾਜ ਜੀ ਕਹਿੰਦੇ ਹੈ ਵੀ ਕੋਈ ਇਹੋ ਜਿਹਾ ਸਿੱਖ ਆ ਸਾਡੀ ਖੰਡੇ ਦੀ ਧਾਰ ਚਮਕ ਰਹੀ ਹੈ ਇਹਦੇ ਥੱਲੇ ਆ ਕੇ ਆਪਣਾ ਸਿਰ ਦੇ ਕੇ ਆਪਣਾ ਸਿਰ ਕਟਵਾ ਕੇ ਸਾਨੂੰ ਭੇਟ ਕਰ ਦੇਵੇ ਹੈ ਕੋਈ ਐਸਾ ਸਿੱਖ
ਭਈ ਸੁਣਤ ਬਚਨ ਤਨ ਲੋਕਨ ਤਰਾਸ
ਜਦੋਂ ਮਹਾਰਾਜ ਜੀ ਨੇ ਬਚਨ ਕਿਹਾ ਸੁਣ ਕੇ ਕਈਆਂ ਦੇ ਮੂੰਹ ਲਾਲ ਤੋਂ ਪੀਲੇ ਹੋ ਗਏ ਜਰਦ ਹੋ ਗਏ ਜਰਦਰੂਏ ਹੋ ਗਏ ਕੰਬਣ ਲੱਗ ਪਏ ਲੋਕਾਂ ਨੂੰ ਕਾਂਬਾ ਛਿੱਡ ਗਿਆ
ਸਤਿਗੁਰ ਕੋਬੋ ਛੱਡ ਗਏ ਪਾਸ
ਮਹਾਰਾਜ ਜੀ ਦੇ ਬਚਨ ਸੁਣ ਕੇ ਕਈ ਉੱਠ ਉੱਠ ਕੇ ਮਹਾਰਾਜ ਜੀ ਦੇ ਨੇੜੇ ਜਿਹੜੇ ਬੈਠੇ ਸੀ ਉਹ ਵੀ ਉੱਠ ਉੱਠ ਕੇ ਪਿਛਾਂ ਨੂੰ ਖਿਸਕਣ ਲੱਗ ਪਏ
ਕਈਆਂ ਸਤਿਗੁਰ ਸ਼ਿਰੜੀ ਕਹਿਓ
ਉੱਥੇ ਕਈਆਂ ਲੋਕਾਂ ਨੇ ਫਿਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਹਿਣ ਲੱਗੇ ਜੀ ਗੁਰੂ ਜੀ ਸ਼ਿਰੜੀ ਨੇ ਇਹ ਤਾਂ ਬੜੇ ਹਠੀਏ ਨੇ ਜਿਹੜੀ ਗੱਲ ਕਹਿ ਦਿੰਦੇ ਨੇ ਪੂਰੀ ਕਰਕੇ ਹਟਦੇ ਨੇ ਇੰਨੀ ਜਿੱਦ ਕਰਦੇ ਨੇ
ਸਿੱਖੀ ਤੋੜਨ ਉਹਨੇ ਚਿੱਤ ਚਯੋ
ਉਹਨਾਂ ਆਖਿਆ ਵੀ ਅਸੀਂ ਤਾਂ ਗੁਰੂ ਦੀ ਸਿੱਖੀ ਛੱਡ ਦਿਆਂਗੇ ਐਸੇ ਗੁਰੂ ਦੇ ਸਿੱਖ ਥੋੜੀ ਘੋਣਾ ਅਸੀਂ ਜਿਹੜਾ ਗੁਰੂ ਸਿੱਖਾਂ ਦੇ ਸੇਰੀ ਵੱਢੀ ਜਾਵੇ ਕਹਿੰਦੇ ਅਸੀਂ ਨੀ ਇਹੋ ਜਿਹੇ ਗੁਰੂ ਦੀ ਸਿੱਖੀ ਪੁਗਾ ਸਕਦੇ
ਕਈ ਸੁਣਤ ਘਰ ਕੋਈ ਦੌੜੇ
ਕਈਆਂ ਨੇ ਪਿਛਲੇ ਪਾਸੋਂ ਸੁਣ ਲਿਆ ਕਈ ਦੌੜੇ ਨਾ ਕਈ ਆ ਰਹੇ ਸਨ ਹਲੇ ਦੀਵਾਨ ਚੋ ਕਹਿੰਦੇ ਕਿੱਧਰ ਚੱਲੇ ਹੋ ਕਹਿੰਦੇ ਗੁਰੂ ਕਲਗੀਧਰ ਦੇ ਦਰਸ਼ਨਾਂ ਨੂੰ ਕਹਿੰਦੇ ਉਹ ਤਾਂ ਸਿਰ ਵੱਢ ਰਹੇ ਨੇ ਸਿੱਖਾਂ ਦੇ ਕਹਿੰਦੇ ਹੈ ਸੁਣਦਿਆਂ ਸਾਰ ਪਿੱਛੇ ਹੀ ਦੌੜ ਪਏ ਦੀਵਾਨ ਤੱਕ ਹੀ ਨਹੀਂ ਪਹੁੰਚੇ ਦਰਬਾਰ ਤੱਕ ਹੀ ਨਾ ਪਹੁੰਚੇ
ਕਈ ਆਵਤ ਮਿਲ ਰਸਤਿਓਂ ਮੋੜੇ
ਕਈਆਂ ਨੂੰ ਆਉਂਦਿਆਂ ਨੂੰ ਰਾਹ ਚੋਂ ਮੋੜ ਦਿੱਤਾ ਉਹ ਚਲੇ ਜੋ ਇੱਥੋਂ ਪਿੱਛੇ ਅੱਗੇ ਨਾ ਜਾਇਆ ਜੇ ਕਿਉਂਕਿ ਗੁਰੂ ਜੀ ਤੇ ਜਾਪਦਾ ਚੰਡੀ ਪੁੱਠੀ ਪੈ ਗਈ ਹੈ
ਕੋ ਮਿਲ ਕੋ ਅਨ ਮਿਲ ਗਏ
ਕੋਈ ਤਾਂ ਕਹਿੰਦੇ ਆ ਕੇ ਮਿਲਿਆ ਕੋਈ ਅਨ ਮਿਲਿਆ ਹੀ ਵਾਪਸ ਚਲਿਆ ਗਿਆ ਆਨੰਦਪੁਰ ਸਾਹਿਬ ਹੀ ਛੱਡ ਕੇ ਚਲੇ ਗਏ ਜਿੱਧਰੋਂ ਆਏ ਸਨ
ਵੇਗ ਭਜਤ ਉਹਨ ਮਗਰ ਨਾ ਤੱਕਿਓ
ਕਹਿੰਦੇ ਇੰਨੀ ਤੇਜ਼ੀ ਨਾਲ ਨੌੜੇ ਨੱਠੇ ਹਵਾ ਵਾਂਗੂ ਹਵਾਈ ਹੋ ਗਏ ਮੁੜ ਕੇ ਪਿੱਛੇ ਨੀ ਵੇਖਿਆ ਵੀ ਕਿਤੇ ਗੁਰੂ ਜੀ ਨਾ ਆਵਾਜ਼ ਮਾਰ ਲੈਣ ਪਿੱਛੋਂ ਕਿਤੇ ਸਿੰਘ ਨਾ ਆ ਕੇ ਸਾਨੂੰ ਪਕੜਨ ਵਾਸਤੇ ਆ ਜਾਣ ਕਹਿੰਦੇ ਮੂੰਹ ਤਾਣੇ ਹੋ ਕੇ ਅੱਗੇ ਲੱਗ ਕੇ ਦੌੜ ਪਏ
ਕਉ ਕਹੇ ਇਨ ਮਸੰਦਨ ਸੁੱਤ ਮਾਰੇ
ਇਹ ਵੀ ਕਹਿੰਦੇ ਕਹਿੰਦੇ ਜਿਨ੍ਹਾਂ ਨੇ ਵੱਡੇ ਵੱਡੇ ਮਸੰਦਾਂ ਨੂੰ ਮਾਰਿਆ ਵੇਖੋ ਦੇਹਰਾਦੂਨ ਵਿਖੇ ਕਿੰਨੇ ਮਸੰਦ ਤੇਲ ਦੇ ਕੜਾਹੇ ਚ ਸਾੜ ਸਾੜ ਕੇ ਇਨ੍ਹਾਂ ਨੇ ਮਾਰੇ ਨੇ
ਆਦ ਨਿਰਦਈ ਜੇ ਐਸ ਪੁਕਾਰੇ
ਮੁੱਢ ਤੋਂ ਹੀ ਨਿਰਦਈ ਨੇ ਇਨ੍ਹਾਂ ਨੂੰ ਕਿਹੜਾ ਮਨ ਚ ਦਇਆ ਆਉਂਦੀ ਹੈ ਬੰਦਾ ਮਾਰਿਆ ਵੀ ਅੱਗੇ ਮਸੰਦ ਮਾਰੇ ਨੇ ਤੇਲ ਚ ਕੜਾਹੇ ਚ ਸਾੜ ਸਾੜ ਕੇ ਮਾਰੇ ਨੇ ਹੁਣ ਕਿਹੜਾ ਮਾਰਨੇ ਇਨ੍ਹਾਂ ਨੇ ਦਇਆ ਕਰਨੀ ਹੈ ਇਨ੍ਹਾਂ ਦੇ ਮਨ ਚ ਦਇਆ ਥੋੜੀ ਆਉਂਦੀ ਹੈ ਚਲੋ ਨੱਠ ਚਲੋ ਦੌੜ ਚਲੋ ਏਦਾਂ ਦੀਆਂ ਗੱਲਾਂ ਕਰਕੇ ਦੌੜ ਰਹੇ ਨੇ
ਰਹੀ ਬਾਤ ਮਝੈਲਨ ਸਿਰ ਆਏ
ਹੁਣ ਖਾਲਸਾ ਜੀ ਵਿਰਲੇ ਸਿੰਘ ਰਹਿ ਗਏ ਜਿਨ੍ਹਾਂ ਦੇ ਅੰਦਰ ਪੂਰਨ ਪ੍ਰਪੱਕ ਨਿਸ਼ਚਾ ਸੀ ਮਹਾਰਾਜ ਜੀ ਦੇ ਉੱਤੇ
ਉਤੋਂ ਅੰਮ੍ਰਿਤਸਰ ਜਿਨ੍ਹਾਂ ਸਾਏ
ਉਹਨਾਂ ਵਿੱਚੋਂ ਬਹੁਤੇ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਰਹਿਣ ਵਾਲੇ ਸਨ
ਭਾਈ ਗੁਰਦਾਸ ਤਿੰਨ ਬਚਨ ਵਿਚਾਰੇ ਗੁਰਸਾਂਗ ਬਰਸਾਵੇ ਸਿੱਖ ਸਿਦਕ ਨਾ ਹਾਰੇ
ਉਹਨਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਉਚਾਰਨ ਕੀਤੇ ਜਿਹੜੇ ਬਚਨ ਸਨ ਉਹਨਾਂ ਦੀ ਵਿਚਾਰ ਕੀਤੀ ਉਹਨਾਂ ਵਿਚਾਰਿਆ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਕਿ ਭਾਈ ਸਾਹਿਬ ਨੇ ਬਚਨ ਕੀਤਾ ਵੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਹਾਰੇ ਕਿ ਜੇ ਗੁਰੂ ਨਾਲ ਵਰਤਦਾ ਤੇ ਫਿਰ ਸਿੱਖ ਸਿਦਕ ਨਿਹਾਰਦਾ ਉਹਨਾਂ ਆਖਿਆ ਜੇ ਗੁਰੂ ਸਾਡੇ ਨਾਲ ਹੈ ਤੇ ਫਿਰ ਆਪਾਂ ਕਿਉਂ ਸਿਦਕ ਹਾਰੀਏ ਜੇ ਸਤਿਗੁਰਾਂ ਸਿਰ ਕੱਟਣੇ ਨੇ ਤਾਂ ਕੱਟ ਲੈਣ ਉਹਨਾਂ ਦੇ ਨੇ ਉਹਨਾਂ ਦੇ ਚਰਨਾਂ ਚ ਭੇਟ ਹੁੰਦੇ ਨੇ ਅਰਪਣ ਹੁੰਦੇ ਨੇ ਤਾਂ ਹੋ ਜਾਣ ਲੱਗ ਜਾਣ ਲੇਖੇ ਏਦਾਂ ਜਿਹੜੇ ਸਿੱਖ ਸਨ ਉਹਨਾਂ ਨੇ ਭਾਈ ਗੁਰਦਾਸ ਜੀ ਦੇ ਬਚਨਾਂ ਦੀ ਵਿਚਾਰ ਕੀਤੀ
ਗੁਰੂ ਪਰਵਾਸੈ ਸਿੱਖ ਜੋ ਰਹੇ
ਉਹ ਕਹਿੰਦੇ ਜਿਹੜੇ ਸਿੱਖ ਗੁਰੂ ਦੇ ਭਰੋਸੇ ਤੇ ਰਹਿੰਦੇ ਨੇ ਜਿਨ੍ਹਾਂ ਅੰਦਰ ਕੇਵਲ ਗੁਰੂ ਦਾ ਭਰੋਸਾ ਹੈ ਸਤਿਗੁਰਾਂ ਦਾ ਪਰਵਾਸਾ ਹੈ
ਮਾਨੈ ਹੁਕਮ ਗੁਰੂ ਜੋ ਕਹਿ
ਉਹ ਸਿੱਖ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਦਾ ਕੀਤਾ ਹੋਇਆ ਹਰ ਇੱਕ ਬਚਨ ਸੱਤ ਕਰਕੇ ਮੰਨਦੇ ਨੇ ਜੋ ਗੁਰੂ ਸਾਹਿਬ ਬਚਨ ਕਰ ਦੇਣ ਉਸ ਬਚਨ ਨੂੰ ਸੱਤ ਕਰਕੇ ਮੰਨਦੇ ਨੇ ਉਹ ਸਿੱਖ ਜਿਹੜੇ ਗੁਰੂ ਤੇ ਭਰੋਸਾ ਕਰਦੇ ਹਨ
ਦੋਏਰਾ ਜਬ ਤੇ ਮਾਝੇ ਦੇਸ਼ ਮੈਂ ਸ੍ਰੀ ਗੁਰਲਵਾਇਓ ਤਾਲ
ਖਾਲਸਾ ਜੀ ਮਾਝੇ ਦੇ ਇਲਾਕੇ ਵਿਚ ਸਿੱਖੀ ਬਹੁਤ ਫਲੀ ਭੂਤ ਹੋਈ ਇਹਦਾ ਕਾਰਨ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਾ ਜਿਹੜਾ ਪ੍ਰਚਾਰ ਕੇਂਦਰ ਸੀ ਉਹ ਮਾਝੇ ਵਿਚ ਹੀ ਜ਼ਿਆਦਾ ਸਥਾਪਿਤ ਕੀਤਾ ਜਿਸ ਦਿਨ ਤੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਰਚਨਾ ਕੀਤੀ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਰੋਵਰ ਪੱਕਿਆਂ ਕਰਾਇਆ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਕਹਿੰਦੇ ਇਹ ਦਇਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਇਲਾਕੇ ਵਿਚ ਕੀਤੀ
ਸ੍ਰੀ ਗੁਰੂ ਲਵਾਇਓ ਤਾਲ
ਜਦੋਂ ਦਾ ਮਹਾਰਾਜ ਜੀ ਨੇ ਇੱਥੇ ਤਾਲ ਲਵਾਇਆ ਸਰੋਵਰ ਲਵਾਇਆ ਹੋਇਆ
ਪਾਪ ਕਰੇ ਜੋ ਕੋ ਸਿੱਖ ਨਾਵਤ ਹੋਤ ਨਿਆਲ
ਅਗਰ ਕਿਸੇ ਸਿੱਖ ਕੋਲੋਂ ਕੋਈ ਪਾਪ ਹੋ ਜਾਂਦਾ ਹੈ ਤੇ ਉਹ ਮਨ ਦੇ ਵਿਚ ਤੋਬਾ ਕਰਕੇ ਉਸ ਪਾਪ ਤੋਂ ਆ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਦਾ ਕਿ ਸਤਿਗੁਰੂ ਮੇਰਾ ਇਹ ਪਾਪ ਧੋ ਦਿਓ ਅੱਗੇ ਤੋਂ ਮੈਂ ਇਹ ਪਾਪ ਨਹੀਂ ਕਰਾਂਗਾ ਅੱਗੇ ਤੋਂ ਉਸ ਪਾਪ ਦੀ ਤੋਬਾ ਕਰਕੇ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਦਾ ਔਰ ਇਸ਼ਨਾਨ ਕਰਕੇ ਉਹਦੇ ਪਾਪ ਧੋਤੇ ਜਾਂਦੇ ਨੇ ਮਹਾਰਾਜ ਜੀ ਦੇ ਵੀ ਬਚਨ ਨੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਗੁਰੂ ਰਾਮਦਾਸ ਜੀ ਦੇ ਇਸ ਪਵਿੱਤਰ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕੀਤਿਆਂ ਸਾਰੇ ਪਾਪ ਕੱਟੇ ਜਾਂਦੇ ਨੇ ਸਾਰੇ ਪਾਪ ਨਿਵਿਰਤ ਹੋ ਜਾਂਦੇ ਨੇ ਇਹਦੇ ਪ੍ਰਥਾਏ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਦੇ ਪ੍ਰਥਾਏ ਗੁਰੂ ਗ੍ਰੰਥ ਸਾਹਿਬ ਜੀ ਚ ਅਨੇਕਾਂ ਹੀ ਬਚਨ ਆਉਂਦੇ ਨੇ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਹਾਇ ਰਾਮਦਾਸ ਸਰ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਦੀ ਮਹਿਮਾ ਪ੍ਰਥਾ ਏ। ਗੁਰੂ ਗ੍ਰੰਥ ਸਾਹਿਬ ਚ ਅਨੇਕਾਂ ਹੀ ਪਾਵਨ ਬਚਨ ਆਉਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਦਾ ਤਾਲ ਬਣਾ ਕੇ ਵੱਡਾ ਮਹਾਨ ਪਰਉਪਕਾਰ ਆਪਣੇ ਸਮੂਹ ਸਿੱਖ ਜਗਤ ਤੇ ਸਮੂਹ ਸੰਸਾਰ ਦੇ ਭਾਰਤ ਖੰਡ ਦੇ ਵਾਸੀਆਂ ਤੇ ਵਿਸ਼ਵ ਭਰ ਦੇ ਲੋਕਾਂ ਤੇ ਬੜੀ ਵੱਡੀ ਦਇਆ ਤੇ ਤਰਸ ਕੀਤਾ ਹੈ। ਸੋ ਇਸ ਪਾਵਨ ਅੰਮ੍ਰਿਤ ਸਰੋਵਰ ਦੀ ਮਹਿਮਾ ਪ੍ਰਥਾਏ ਇੱਕ ਪਵਿੱਤਰ ਸ਼ਬਦ ਜੋ ਰਾਗ ਸੋਰਠ ਵਿਚ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਚਾਰਿਆ ਉਹ ਭਾਈ ਰਤਨ ਸਿੰਘ ਜੀ ਇੱਥੇ ਦਰਜ ਕਰਕੇ ਸਰਵਣ ਕਰਾ ਰਹੇ ਨੇ।
ਸੋਰਠ ਮਹੱਲਾ ਪੰਜਵਾ ਵਿਚ ਕਰਤਾ ਪੁਰਖ ਖਲੁਆ ਵਾਲ ਨਵਿੰਗਾ ਹੁਆ।
ਸੋਰਠ ਰਾਗ ਹੈ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਅੰਮ੍ਰਿਤ ਬਚਨ ਹੈ। ਕਹਿੰਦੇ ਜਿਨ੍ਹਾਂ ਵਿਚ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਸਾਖੀ ਰੂਪ ਹੋ ਕੇ ਖਲੋ ਜਾਂਦੇ ਨੇ ਫਿਰ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਜੇ ਤੇ ਰਾਖੇ ਕਰਤਾ ਪੁਰਖ ਜੀ ਬਣ ਜਾਣ। ਖਾਲਸਾ ਜੀ ਸਾਰਾ ਸੰਸਾਰ ਇੱਕ ਪਾਸੇ ਹੋ ਜਾਵੇ ਵੀ ਇਹ ਬੰਦਾ ਮਾਰਨਾ ਤੇ ਦੂਜੇ ਪਾਸੇ ਪਰਮਾਤਮਾ ਸਿਰ ਤੇ ਖਲੋਤਾ ਹੋਵੇ ਵੀ ਮੈਂ ਇਹਨੂੰ ਰੱਖਣਾ ਇਹਨੂੰ ਬਚਾਉਣਾ ਤੇ ਸਾਰੀ ਦੁਨੀਆਂ ਉਸ ਨੂੰ ਨਹੀਂ ਮਾਰ ਸਕਦੀ ਜਿਹਦਾ ਰਾਖਾ ਪਰਮਾਤਮਾ ਸਿਰ ਤੇ ਖੜਾ। ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਖਾਲਸਾ ਜੀ ਜਿਸ ਦਾ ਸਾਹਿਬ ਡਾਢਾ ਹੋਵੇ ਸਿਰ ਦੇ ਉੱਤੇ ਉਹਨੂੰ ਭਲਾ ਕੌਣ ਮਾਰ ਸਕਦਾ। ਕਰਤਾ ਪੁਰਖ ਪਰਮੇਸ਼ਰ ਆਪ ਜਿਨ੍ਹਾਂ ਦਾ ਸਹਾਈ ਹੋ ਕੇ ਜਿਨ੍ਹਾਂ ਦੇ ਨਾਲ ਵਰਤਦਾ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਐਸੇ ਅਨੇਕਾਂ ਇਤਿਹਾਸਕ ਪ੍ਰਮਾਣ ਸਾਡੇ ਇਤਿਹਾਸ ਵਿਚ ਭਰੇ ਪਏ ਨੇ। ਸਾਡੇ ਇਤਿਹਾਸਕ ਗ੍ਰੰਥਾਂ ਵਿਚ ਐਸੀਆਂ ਅਨੇਕਾਂ ਉਦਾਹਰਣਾਂ ਨੇ ਜਿਨ੍ਹਾਂ ਵਿਚ ਪ੍ਰਤੱਖ ਰੂਪ ਦੇ ਵਿਚ ਮਹਾਰਾਜ ਜੀ ਦੇ ਬਚਨ ਸਾਖੀ ਰੂਪ ਹੋ ਕੇ ਵਰਤਦੇ ਨੇ ਔਰ ਖਰੇ ਉਤਰਦੇ ਨੇ ਕਿ ਕਿਵੇਂ ਕਰਤਾ ਪੁਰਖ ਪਰਮੇਸ਼ਰ ਨੇ ਆਪਣੇ ਸਿੱਖਾਂ ਦੀ ਰਾਖੀ ਕੀਤੀ ਔਰ ਉਨ੍ਹਾਂ ਦਾ ਵਾਲ ਤੱਕ ਵਿੰਗਾ ਨਹੀਂ ਹੋਣ ਦਿੱਤਾ। ਭਾਈ ਵਿਧੀ ਚੰਦ ਜੀ ਦੁਸ਼ਾਲੇ ਲੈ ਕੇ ਨਿਕਲੇ ਬਲਦੇ ਭੱਠ ਵਿਚ ਜਾ ਕੇ ਪ੍ਰਵੇਸ਼ ਕਰ ਗਏ ਦੁਸ਼ਾਲੇ ਸੜ ਗਏ ਪਰ ਭੱਠ ਦੀ ਅੱਗ ਭਾਈ ਵਿਧੀ ਚੰਦ ਦੇ ਤਨ ਨੂੰ ਮਾੜੀ ਜੀ ਲੂ ਤੱਕ ਨਹੀਂ ਲਾ ਸਕੀ। ਏਦਾਂ ਜਾਪਿਆ ਵੀ ਬਲਦਾ ਭੱਠ ਜਿਵੇਂ ਬਰਫ਼ ਦਾ ਹੇਵਾ ਦਾ ਘਰ ਹੋਵੇ ਤੇ ਅੰਦਰ ਸ਼ੀਤਲਤਾ ਮਹਿਸੂਸ ਹੋ ਰਹੀ। ਇਹ ਪ੍ਰਤੱਖ ਪ੍ਰਮਾਣ ਨੇ ਸਤਿਗੁਰਾਂ ਦੇ ਕਿ ਜਿੱਥੇ ਕਰਤਾ ਪੁਰਖ ਵਾਹਿਗੁਰੂ ਜੀ ਆਪ ਖਲੋ ਜਾਣ ਫਿਰ ਉਨ੍ਹਾਂ ਦਾ ਖਾਲਸਾ ਜੀ ਵਾਲ ਵੀ ਵਿੰਗਾ ਨਹੀਂ ਹੁੰਦਾ।
ਮੱਜਨ ਗੁਰਿਆਂ ਦਾ ਰਾਸੀ
ਖਾਲਸਾ ਜੀ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਵਿਚ ਮੱਜਨ ਕੀਤਾ ਇਸ਼ਨਾਨ ਕੀਤਾ ਉਨ੍ਹਾਂ ਦੇ ਸਾਰੇ ਕਾਰਜ ਰਾਸ ਹੋ ਗਏ।
ਜਪ ਹਰ ਹਰ ਕਿਲ ਵਿਖਨਾਸੇ
ਕੱਲਾ ਇਸ਼ਨਾਨ ਨਹੀਂ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦੇ ਨਾਲ ਨਾਲ ਜਾਪ ਵੀ ਕਰਨਾ ਹੈ। ਵਾਹਿਗੁਰੂ ਵਾਹਿਗੁਰੂ ਜਦੋਂ ਅੰਮ੍ਰਿਤਸਰ ਸਰੋਵਰ ਚ ਚੁੱਭਾ ਲਾਉਣਾ ਨਾਲ ਇਸ਼ਨਾਨ ਕਰਨਾ ਤੇ ਜਿਹੜੇ ਨਾਲ ਇਸ਼ਨਾਨ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਉਨ੍ਹਾਂ ਦੇ ਸਾਰੇ ਕਿਲ ਵਿਖ ਨੱਸ ਜਾਂਦੇ ਨੇ ਉਨ੍ਹਾਂ ਦੇ ਸਾਰੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਨੇ। ਇਹ ਐਸਾ ਪਵਿੱਤਰ ਪਾਵਨ ਅੰਮ੍ਰਿਤ ਤਾਲ ਅੰਮ੍ਰਿਤ ਸਰੋਵਰ ਹੈ।
ਸੰਤੋ ਰਾਮਦਾਸ ਸਰੋਵਰ ਨਿਕਾ
ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਗੁਰੂ ਅਰਜਨ ਸਾਹਿਬ ਜੀ ਸੰਤੋ ਹੇ ਸਤ ਸੰਗਿਓ ਸੰਤੋ ਸੁਣੋ ਇਹ ਧੰਨ ਗੁਰੂ ਰਾਮਦਾਸ ਜੀ ਦਾ ਸਰੋਵਰ ਹੈ ਨਿਕਾ। ਨਿਕਾ ਕਹਿੰਦੇ ਨੇ ਸੋਹਣੇ ਨੂੰ ਨੀਕਾ ਕਹਿੰਦੇ ਨੇ ਖੂਬਸੂਰਤ ਨੂੰ ਨੀਕਾ ਕਹਿੰਦੇ ਨੇ ਸੁੰਦਰ ਨੂੰ ਇਹ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਸੁੰਦਰ ਸਰੋਵਰ ਹੈ।
ਜੋ ਨਾਵੈ ਸੋ ਕੁਲ ਤਰਾਵੈ उधार हुआ है जी का।
जेड़ा जेड़ा गुरमुख इस पवित्र अमृत सरोवर विच इशनान करदा भावना नाल, भावना होनी चाहिए कि मैं जो इशनान कर रहा ए पावन अमृत ताल गुरु रामदास जी महाराज जी का पावन शरीर है और मेरे तन का स्पर्श गुरु रामदास जी के शरीर नाल स्पर्श कर रहा है। फिर ए भावना होवे क्योंकि जदों गुरु रामदास जी ज्योति ज्योत समाए ने पंजे पातशाह नूं कहिंदे गुरु अर्जन साहब नूं कि गुरु अर्जन देव जी श्री अमृतसर सरोवर नूं तुसीं साडा शरीर समझना, ये साडा शरीर है, जिन्ना तुसीं साडे शरीर दा सत्कार ते सेवा करदे हो इन्ना सत्कार ते इन्ना अदब इस पावन सरोवर दा रखना। इस करके ये भावना लैके कि इस पावन सरोवर विच गुरु रामदास जी का निवास है, सचखंड श्री हरिमंदर साहब जी का निवास है, श्री गुरु ग्रंथ साहब जी महाराज जी का प्रकाश है इस पावन अमृत सरोवर के अंदर, यह भावना लैके जदों कोई माई भाई इस पवित्र अमृतसर सरोवर च इशनान करता है महाराज जी कहते उदियां कुल्लां तर जांदियां हैं।
बोले सोनिया
ओदी कुल तर जांदी है भाई, कुल तरावै ओदियां कुल्लां तर जांदियां, उधार हुआ है जी का, और जेड़ा इशनान करदा ओदा भी उधार हो जांदा, ओदा भी पार उतारा हो जांदा।
जय जयकार जग गावै मन चिंदड़े फल पावै,
सारे गुरमुख इस पावन अमृत सरोवर दी जय जयकार करदे ने, हर जगह ते जय जयकार है सतगुरु गुरु रामदास जी दे इस पावन सरोवर दी, हर जगह ते हर थां ते जय जयकार है, और जेड़े इस पावन सरोवर दी जय जयकार करदे ने उन्हां नूं मन चिंदड़े फलां दी प्राप्ति हुंदी है, मन चिंदड़े फल पावै, मन चिंदड़े जो मन च सोच लैंदे ने भावना कर लैंदे ने और इस अमृत ताल च इशनान करदे ने उन्हां नूं मन चिंदड़े फलां दी प्राप्ति हुंदी है।
सही सलामत नाए आए अपना प्रभु ते आए,
महाराज गुरु अर्जन साहब भी चिरां बाद आए से गुरु की बडाली तू, जदों इह शब्द उचारिया ना चार साढ़े चार साल बाद आए से अमृतसर साहब, कहदे सही सलामत आ गए, आके इशनान कीता इस पावन अमृत ताल विच और अपने प्रभु परमेश्वर नूं ध्योणा कीता है।
संत सरोवर नावै,
जिहड़े संत जन इस पवित्र पावन सरोवर विच नहाउंदे, आपां तां अरदास ही रोज़े करदे आं बख्शो महाराज सच्चे पातशाह, जदों कहिंदे ना बख्शो अपने सिखां नूं सिखी दान, रहत दान, विवेक दान, विसाह दान, भरोसा दान, दाना सरदान, नाम दान, श्री अमृतसर जी के दर्शन और इशनान, ये मंग सतगुरां दे चरणां च रोज ही करदे आं। महाराज अमृतसर जी दे दर्शन बख्शो और अमृतसर सरोवर दे इशनान बख्शो, ये गुरसिखां दी भावना है, ये धार्मिक केंद्र है गुरु के सिखां दा हिरदा है, ये पावन केंद्र दे नाल समूह सारा सिख जगत जुड़िया होया है, कल्ले सिख जगत दे नाल ही नहीं सारा विश्व श्री हरिमंदर साहब नाल जुड़िया होया है, अनेकां होर मतां दे लोकां दे हिरदयां विच भी सचखंड श्री हरिमंदर साहब जी प्रति अतुट श्रद्धा है, अथाह श्रद्धा ते भावना है। तो कहंदे हे भाई जेड़े जेड़े संत जन इस पवित्र पावन सरोवर विच नहाउंदे ने इशनान करदे ने
सो जन परम गत पावै,
उन्हां नूं परम गति दी प्राप्ति हो जांदी। मैं पहला कह के उपर महाराज जी कह आए ने कि इशनान दे नाल नाल सिमरन भी होना चाहिदा, कल्ला इशनान नहीं इशनान दे नाल नाल सिमरन भी होवे, ते इशनान करके जेड़े नाल नाल सिमरन दी रौह तां सतगुरु जी दे दरबार दी इहो जी कला है कि जदों तुसीं परिक्रमा दे अंदर एंटर ही हुंदे हो ते वेखदिआं हिरदा गदगद हो जांदा, हरिमंदर साहब दे दर्शन करदिआं सिर झुक जांदा ते बदो बदी नास्तक तों नास्तक प्राणी दे मुंह तों भी निकलदा धन गुरु रामदास, ते जदों पावन सरोवर विच इशनान करदे आ ओह जल दी रोई इहो जी जदों साडे शरीर नाल छुंदी आ अपने आप ही अंदर झरनाड़ चल पैंदी आ सिमरन दी, नाम दा इहो जिहा ਆਪਣੇ ਆਪ ਉਧਰੋਂ ਕੀਰਤਨ ਦੀ ਆਵਾਜ਼ ਮਿੱਠੀ ਮਿੱਠੀ ਕੰਨਾਂ ਚ ਪੈਂਦੀ ਹੈ, ਉਧਰੋਂ ਅੰਮ੍ਰਿਤ ਜਲ ਦੇ ਸਰੋਵਰ ਦਾ ਪਾਣੀ ਸਰੀਰ ਨਾਲ ਛੂੰਹਦਾ ਹੈ, ਤੇ ਉਹ ਹਿਰਦੇ ਵਿੱਚੋਂ ਆਪਣੇ ਆਪ ਹੀ ਸਿਮਰਨ ਦੀ ਰੌਂ ਚੱਲ ਪੈਂਦੀ ਹੈ। ਇਸ ਤਰ੍ਹਾਂ ਜਿਹੜੇ ਇਸ਼ਨਾਨ ਕਰਦੇ ਨੇ ਭਾਈ, ਉਹਨਾਂ ਨੂੰ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ।
ਮਰੈ ਨਾ ਜਾਏ,
ਨਹੀਂ ਮਰਦੇ, ਨਾ ਆਉਂਦੇ ਨੇ ਨਾ ਜਾਂਦੇ ਨੇ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ।
ਹਰ ਹਰ ਨਾਮ ਧਿਆਈ,
ਕੌਣ? ਜਿਹੜੇ ਇਸ਼ਨਾਨ ਕਰਕੇ ਨਾਲ ਹਰੀ ਦਾ ਨਾਮ ਧਿਆਉਂਦੇ ਨੇ, ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ।
ਇਹ ਬ੍ਰਹਮ ਵਿਚਾਰ ਤੋਂ ਜਾਣੈ ਜਿਸ ਦਿਆਲੂ ਏ ਭਗਵਾਨ।
ਇਹ ਬ੍ਰਹਮ ਵਿਚਾਰ ਹੈ, ਇਸ ਬ੍ਰਹਮ ਵਿਚਾਰ ਨੂੰ ਉਹੀ ਜਾਣਦਾ ਜਿਸ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪਣੀ ਦਇਆ ਕਰਦੇ ਹਨ।
ਬਾਬਾ ਨਾਨਕ ਪ੍ਰਭ ਸਰਣਾਏ, ਸਭ ਚਿੰਤਾ ਗਣਤ ਮਿਟਾਏ।
ਬਾਬਾ ਨਾਨਕ ਉਸ ਪ੍ਰਭੂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿਚ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮੈਂ ਉਸ ਪ੍ਰਭੂ ਦੀ ਸ਼ਰਨ ਵਿਚ ਹਾਂ ਜਿਸ ਦੀ ਸ਼ਰਨ ਵਿਚ ਪਿਆ ਮੇਰੇ ਹਿਰਦੇ ਚੋਂ ਸਾਰੀ ਚਿੰਤਾ ਮਿਟ ਗਈ ਹੈ। ਖਾਲਸਾ ਜੀ, ਜਦੋਂ ਸਮਰੱਥ ਪ੍ਰਭੂ ਦੀ ਸ਼ਰਨ ਪੈ ਜਾਈਏ ਫਿਰ ਚਿੰਤਾ ਰਹਿੰਦੀ ਵੀ ਨਹੀਂ, ਫਿਰ ਚਿੰਤਾ ਹਿਰਦੇ ਵਿਚੋਂ ਮਿਟ ਜਾਂਦੀ ਹੈ, ਨਾ ਚਿੰਤਾ ਰਹਿੰਦੀ ਹੈ। ਤੇ ਗਣਤ ਦਾ ਮਤਲਬ ਹੈ ਗਿਣਤੀਆਂ ਮਿਣਤੀਆਂ, ਸੋਚੀ ਜਾਣਾ ਵੀ ਆਹ ਕਰਾਂਗੇ ਆਹ ਕਰਾਂਗੇ, ਏਦਾਂ ਹੋ ਜਾਏ ਏਦਾਂ ਹੋ ਜਾਏ, ਇਹ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਵੀ ਸਤਿਗੁਰਾਂ ਦੀ ਸ਼ਰਨ ਚ ਪੈ ਕੇ ਮਿਟ ਜਾਂਦੀਆਂ। ਨਾ ਚਿੰਤਾ ਰਹਿੰਦੀ ਹੈ, ਨਾ ਕੋਈ ਗਿਣਤੀ ਮਿਣਤੀ ਰਹਿੰਦੀ ਹੈ ਹਿਰਦੇ ਦੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਾਵਨ ਬਚਨ ਉਚਾਰਿਆ। ਹੁਣ ਦੱਸ ਰਹੇ ਨੇ ਅੱਗੇ ਕਿ ਸ਼ਹੀਦ ਦੀ ਪਦਵੀ ਕਿਵੇਂ ਮਿਲੀ ਉਹਨਾਂ ਸਿੰਘਾਂ ਨੂੰ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।